Radio 770 AM, Voice of Community. For more details, visit eawaz.com.
WTOR, Youngstown, Toronto, now begins a full day of broadcasting activities. WTOR is owned and operated by Virash Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
कुछ भी छुप नहीं सकता किते भी लुक नहीं सकता पारदर्शी नजरां तेरा बाबा बकाला तेरा बाबा बकाला तेरा बाबा बकाला तेरा बाबा बकाला कुछ भी छुप नहीं सकदा किते भी लुक नहीं सकदा पारदर्शी नजरां तेरियां कुछ भी छुप नहीं सकदा किते भी लुक नहीं सकदा पारदर्शी नजरां तेरियां
ਸ਼ਸਤਰਾਂ ਨੂੰ ਚੁੱਕਣ ਦਾ ਇੱਕ ਨੀਅਤ ਵੇਲਾ ਹੈ ਸ਼ਸਤਰਾਂ ਨੂੰ ਚੁੱਕਣ ਦੀ ਇੱਕ ਨੀਅਤ ਮਰਿਆਦਾ ਹੈ ਸ਼ਸਤਰਾਂ ਨੂੰ ਚੁੱਕਣ ਦੀ ਇੱਕ ਅਦਾ ਹੈ ਇੱਕ ਅੰਦਾਜ਼ ਹੈ ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਦੀਆਂ ਗੋਲਾਈਆਂ ਲੰਬਾਈਆਂ ਉਚਾਈਆਂ ਅਤੇ ਕਟਾਈਆਂ ਦੀ ਅੰਦਰਲੀ ਆਵਾ ਨਵੇਂ ਅਤੇ ਵਿਲੱਖਣ ਸਿਰੇ ਤੋਂ ਲਿਸ਼ਕ ਉੱਠਦੀ ਹੈ ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਕਿਰਪਾ ਵਰਤਾਉਂਦੇ ਨੇ ਅਤੇ ਤੀਰਾਂ ਤੇ
ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ
ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ
ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ इतिहास दे पन्नियां चो कुछ भुलियां विसरियां गल्लां अजोके युग विच वापर रहियां घटनावां गीत संगीत ते गल्लां कुछ थोड़ियां कुछ साडियां। माफ़ करना मेरी गलती खुद गलती है नवे स्टूडियो बहुत ना माइक पहला नेड़े होता साढ़े थोड़े दूर है। सो एक बार फिर बलजिंदर सिंह तंबर वालों पैर भरी सत श्री अकाल वाहिगुरु जी का खालसा वाहिगुरु जी की फतेह प्रोग्राम दे विच जी आयां नूं 770 AM डायल ते तुसी सुन रहे हो विरासत रेडियो ते देख रहे हो विरासत टीवी। सो कल नूं आपां स्टूडियो तो गलबात करांगे उस तो बाद फिर आपां परसों तो अपने टीवी स्टूडियो प्रोग्राम कराया करेंगे जरूर। विरासत टीवी चलती है ट्रैकिंग टुडे टीवी चलती है तो विरासत धार्मिक प्रोग्राम भी चलता तुसी IPTV डिवाइस से देख सकते हो 770 AM डायल ते प्रोग्राम 8 बजे तक चलना 7 बजे तो लैके 8 बजे तक सानू मौका मिल जाता तो 8 बजे तो बाद वखरे वखरे प्रोग्राम होर चलते हैं 770 AM डायल ते सुनिया करो जरूर देखिया करो जरूर खबरसा रेडियो में तो बाद आ जाना तो साउथ एशियन पल्स सांझा विरसा रौनक पंजाब दी नगारा रेडियो साज आवाज़। सो बहुत सारे प्रोग्राम चलते हैं तुसी देखिया करो तो सुनिया करो खबरां दी जानकारी लैके आवांगे की कुछ हो रहा पंजाब दे विच टोरंटो एरिया विच की कुछ हो रहा। सो कल परसों वीकेंड सगा शनिवार एतवार कईयां नूं सोमवार बड़ा औखा लगदा यार जिन्ने कु पंगे लाए हो तो सोमवार ते कम ते तां जाणा पैणा ही आ। सो डिपेंड करदा तुसी अपने कम नूं किन्ना कु प्यार करदे हो किन्ना कु पसंद करदे कोई भी कम होवे। सो सोमवार रेगुलर डे हुंदा आ इंजॉय उन्ना कु करो तो जिन्ना मुड़ के दूसरे दिन उठ के कम ते भी जा सकते हो। सो जिंदगी हैगी एक दिन चले जाना सारिया ने क्वीन भी गई आ हथ खाली करके गई आ ते अज फ्यूनरल हो रहा। सो लाइव सारे पास उन्होंने फ्यूनरल की जिहड़ी आ वीडियो चल रही हैगी वख वख चैनल ते। सो किड्डा बड़ा प्रोग्राम जिहड़ी सिक्योरिटी हैगी आ इंग्लैंड दे विच UK दे विच इंग्लैंड दे विच बड़ी टाइट हैगी आ क्योंकि टैररिस्ट थ्रैट काफ़ी आते हैं दुनिया भर के लोग पहुँचे हैं लीडर पहुँचे हुए हैं इस फ्यूनरल दे उपर ते दुनिया भर के लोग देखना चाहते हैं स्पैक्ट पेज करना चाहते हैं मिलना चाहते हैं। सो कई ने बड़ा टाइम कढ़िया बड़ा पैसा ला के उत्थे पहुँचे आ कोई टिकटॉक ले गया कोई उदा अपने लाइक्स ले गया दिलों जड़े गए हैं। सो रिस्पैक्ट ले गए हैं रिस्पैक्ट देनी चाहिए आ इंसान नू। सो रिस्पैक्ट करया करो कि इन्ना क टाइम अपने बजुर्गों वास्ते कढ लोगे जिन्ना टाइम तुसीं अपने टिकटॉक जां होर पासे लई कढ लैंदे हो बहुत कुछ अपना परिवार तुसीं आप ही सामना किसी होर ने नहीं सामना ना सरकार ने सामना इत्थे देख लिया तुसीं की कुछ हो रहा स्पैशली ब्रैम्पटन दे विच तुसीं देख रहे हो ਗੱਡੀਆਂ ਕਿੰਨੀਆਂ ਚੋਰੀ ਹੋ ਰਹੀਆਂ ਹਨ, ਕਿਆ ਬਾਤ ਆ, ਕਿਆ ਬਾਤ ਆ। ਚੋਰੀ ਹੋ ਗਈਆਂ ਗੱਲ ਹੋ ਰਿਹਾ, ਮੁੜ ਕੇ ਇੰਸ਼ੋਰੈਂਸ ਵਾਲੇ ਵੀ ਔਖੇ ਚੱਕਦੇ ਆ, ਜੇ ਤੁਹਾਡੀ ਰੈਂਟ 'ਤੇ ਗੱਡੀ ਹੈਗੀ ਹੈ ਕਹਿੰਦੇ ਹਾਂ ਜੀ ਤੁਸੀਂ ਤੁਹਾਨੂੰ ਰੈਂਟ 'ਤੇ ਗੱਡੀ ਮਿਲ ਜਾਊਗੀ, ਪਰ ਜਿੱਦਾਂ ਦੀ ਚਲਾਉਂਦੇ ਹੋ ਕਈ ਵਾਰੀ ਉੱਦਾਂ ਦੀ ਨਹੀਂ ਮਿਲਦੀ, ਜਾਂ ਫਿਰ ਕਹਿੰਦੇ 30 ਦਿਨਾਂ ਬਾਅਦ ਤੁਹਾਡਾ ਕੌਂਟਰੈਕਟ ਐਕਸਪਾਇਰ ਹੋ ਗਿਆ ਅਤੇ ਹੁਣ ਵੇਟ ਕਰੋ ਜਾਂ ਰੈਂਟ ਕਰੋ। ਸੋ ਇੰਸ਼ੋਰੈਂਸ ਪੋਲਿਸੀ ਵੀ ਆਪਾਂ ਦੇਖ ਲੈਣੀ, ਦੇਖਿਓ ਜ਼ਰੂਰ ਵੀ ਉਹ ਕੀ ਕਹਿ ਰਹੀ ਹੈ, ਕੀ ਦੱਸ ਰਹੀ ਹੈਗੀ ਆ, ਜੇ ਗੱਡੀ ਮੇਰੀ ਚੋਰੀ ਹੋ ਗਈ ਤਾਂ ਮੈਨੂੰ ਕਿੱਦਾਂ ਦੀ ਰਿਪਲੇਸਮੈਂਟ ਮਿਲੇਗੀ ਅਤੇ ਇੰਸ਼ੋਰੈਂਸ ਕਿੰਨੀ ਵਧੇਗੀ। ਸਾਡੀ ਸਿਟੀ ਕਰ ਰਹੀ ਹੈਗੀ ਆ, ਚਾਹੇ ਮਿਸਾਗਾ ਹੋਵੇ, ਬ੍ਰੈਂਪਟਨ ਹੋਵੇ, ਟੋਰਾਂਟੋ ਹੋਵੇ, ਤੁਹਾਡੇ ਵਾਸਤੇ ਕੀ ਕਰ ਰਹੇ ਹਨ, ਕੀ ਆਪਾਂ ਇੰਨਾ ਰਾਤ ਦਿਨ ਬਿਜ਼ੀ ਹੋ ਗਏ ਅਤੇ ਇਹਨਾਂ ਨੂੰ ਸਵਾਲ ਨਹੀਂ ਪੁੱਛ ਸਕਦੇ, ਜਾਂ ਸਾਡੇ ਮਿੱਤਰ ਦੋਸਤ ਕਹਿੰਦੇ ਆਪਾਂ ਬਾਰਬੀ ਕਿਤੇ ਸੱਦ ਲਈਏ। ਆਪਣਾ ਆਪਣਾ ਕੌਣ ਹੁੰਦਾ, ਆਪਣਾ ਇੱਥੇ ਕੋਈ ਨਹੀਂ ਹੈਗਾ, ਉਹਨੂੰ ਵੋਟ ਪਾਵੋ ਜਿਹੜਾ ਤੁਹਾਡੇ ਵਾਸਤੇ ਕੁਝ ਨਾ ਕੁਝ ਕਰ ਸਕਦਾ ਹੋਵੇ, ਆਪਣਾ ਉਹੀ ਆ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਚੱਲੇ। ਤੁਸੀਂ ਖੁਦ ਜਾਣਦੇ ਹੋ ਸਪੈਸ਼ਲੀ ਜਿਸ ਹਿਸਾਬ ਨਾਲ ਕਾਰਾਂ ਚੋਰੀਆਂ ਹੋ ਰਹੀਆਂ, ਜਿਸ ਹਿਸਾਬ ਨਾਲ ਪਾਪੂਲੇਸ਼ਨ ਵੱਧ ਰਹੀ ਆ, ਆਹ ਫੋਰ ਟਾਈਮ ਦੇਖ ਲਓ, ਬਹੁਤ ਸਾਰੇ ਲੋਕ ਫੋਰ ਟਾਈਮ 'ਤੇ ਜਾਂਦੇ ਹੋਣੇ ਆ, ਸੈਂਡਲਵੁੱਡ ਤੋਂ ਹੀ ਜੈਮ ਲੱਗਣ ਲੱਗ ਪੈਂਦਾ ਸਵੇਰੇ ਸਵੇਰੇ ਇਸ ਵੇਲੇ। ਫਿਊਚਰ ਵਿੱਚ ਕਿੰਨੀ ਪਾਪੂਲੇਸ਼ਨ ਹੋਣੀ ਤਾਂ ਉਦੋਂ ਕੀ ਹੋਵੇਗਾ, ਫਿਰ ਕੀ ਹੋਵੇਗਾ। ਸੋ ਟ੍ਰੈਫਿਕ ਵੀ ਬਹੁਤ ਵੱਧ ਗਿਆ ਹੈਗਾ ਜਿਸ ਹਿਸਾਬ ਨਾਲ ਦੇਖਿਆ ਜਾਵੇ, ਅਤੇ ਸਿਚੁਏਸ਼ਨ ਜਿਹੜੀ ਹੈਗੀ ਆ ਕਾਫੀ ਗੰਭੀਰ ਹੈਗੀ ਹੈ ਸਿਟੀ ਦੇਖਿਆ ਜਾਵੇ, ਜਿਸ ਹਿਸਾਬ ਨਾਲ ਚੋਰੀਆਂ ਹੋ ਰਹੀਆਂ, ਪਲਾਜ਼ਿਆਂ ਵਿੱਚ ਲੜਾਈਆਂ ਹੋ ਰਹੀਆਂ ਹਨ, ਬੱਚੇ ਆਏ ਹੋਏ ਹਨ ਪੜ੍ਹਨ ਵਾਸਤੇ, ਨੋ ਬੱਚੇ ਆਏ ਹੋਏ ਹਨ ਪੱਕੇ ਹੋਣ ਵਾਸਤੇ, ਪੜ੍ਹਨ ਵਾਸਤੇ ਬਹੁਤ ਘੱਟ ਹੋਏ ਹਨ, ਪੜ੍ਹਨਾ ਵਿਚਾਰੇ ਕਰਨ ਵੀ ਕੀ, ਇੰਨਾ ਕਿਰਾਇਆ ਦੇਣਾ ਅਤੇ ਮੁੜ ਕੇ ਫਿਰ ਕੰਮ 'ਤੇ ਵੀ ਜਾਣਾ, ਫਿਰ ਛੋਟੇ ਜਿਹੇ ਕਮਰੇ ਜਾ ਕੇ ਰਹਿਣਾ ਵੀ ਆ, ਨੀਂਦ ਕੱਟਣ ਦੀ ਕੋਸ਼ਿਸ਼ ਕਰਨੀ ਆ, ਜੇ ਦਿਹਾੜੀ ਵਿੱਚ 2 ਵਜੇ ਨਾ ਲਓ ਤਾਂ ਉੱਪਰ ਵਾਲੇ ਕਹਿ ਦਿੰਦੇ ਆ ਕਿਰਾਇਆ ਦਿੰਦੇ ਹੋ, ਇੰਨਾ ਪਾਣੀ ਨਾ ਵੇਸਟ ਕਰੋ। ਲੋਕਾਂ ਦੀ ਇੱਧਰ ਮੋਰਗੇਜ ਵਧੀ ਹੋਈ ਹੈਗੀ ਆ ਅਤੇ ਉਹਨਾਂ ਨੇ ਕਿਰਾਇਆ ਵਧਾ ਦਿੱਤਾ ਹੈਗਾ, ਸੋ ਹਰ ਇੱਕ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਿਆ ਹੋਇਆ, ਜਿਨ੍ਹਾਂ ਨੇ ਪੰਗੇ ਲਏ ਹੋਏ ਉਹ ਵੀ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਐਟ ਦੀ ਐਂਡ ਗੱਲ ਆਉਂਦੀ ਆ ਘਪਲਿਆਂ 'ਤੇ, ਮੋਰਗੇਜ ਤੁਸੀਂ ਕਿੱਦਾਂ ਲਈ ਆ ਅਤੇ ਕਿੱਦਾਂ ਲੈਟਰ ਬਣਾਏ ਆ, ਅਤੇ ਲੈਟਰ ਪੈਸੇ ਦੇ ਦੇ ਕੇ ਬਣਾਏ ਅਤੇ ਆਪਣੇ ਆਪ ਨੂੰ ਅਪਰੂਵ ਕਰਵਾਇਆ ਅਤੇ ਹੁਣ ਉਹਨਾਂ ਲੈਟਰ ਜਿਹੜੇ ਬਣਾਏ ਹੋਏ ਹਨ। ਸੋ ਰੂਲ ਤਾਂ ਚੇਂਜ ਹੋਣੇ ਹੀ ਹੈਗੇ ਆ, ਚਾਹੇ ਮੋਰਗੇਜ ਦੇ ਹੋਣ, ਚਾਹੇ ਰੀਅਲ ਸਟੇਟ ਟ੍ਰਾਂਜੈਕਸ਼ਨ ਦੇ ਹੋਣ, ਚਾਹੇ ਇੱਥੇ ਰਹਿਣ ਬਹਿਣ ਦੇ ਹੋਣ, ਆਪਣੇ ਕੈਨੇਡਾ ਦੇ ਵਿੱਚ, ਟੋਰਾਂਟੋ ਦੇ ਵਿੱਚ, ਆਪਾਂ ਹੀ ਚੇਂਜ ਕਰਦੇ ਹਾਂ। ਸੋ ਜਿੰਨੇ ਧੱਕੇ ਨਾਲ ਘਬਲੇ ਹੁੰਦੇ ਆ, ਉਸ ਹਿਸਾਬ ਨਾਲ ਰੂਲਸ ਐਂਡ ਰੈਗੂਲੇਸ਼ਨ ਚੇਂਜ ਹੁੰਦੇ ਰਹਿੰਦੇ ਆ। ਕਾਫੀ ਸਾਰੀਆਂ ਖਬਰਾਂ ਲੈ ਕੇ ਆਈਆਂ ਤੁਹਾਡੇ ਵਾਸਤੇ, ਜਿੱਥੇ 770 ਵਾਲਾ ਸੋਰੇ ਵਿਰਾਸਤ ਰੇਡੀਓ 7:11 ਹੋ ਗਏ ਹਨ, ਅੱਜ 25 ਡਿਗਰੀ ਟੈਂਪਰੇਚਰ ਰਹੇਗਾ, ਮੀਂਹ ਵੀ ਪੈ ਸਕਦਾ, ਬੱਦਲ ਛਾਏ ਹੋਏ ਹਨ ਅਤੇ ਸ਼ਾਇਦ ਸੂਰਜ ਦੇਵਤਾ ਜੀ ਦਰਸ਼ਨ ਦੇਣ ਥੋੜ੍ਹਾ ਬਹੁਤਾ, ਪਰ ਫਿਰ ਵੀ ਮੌਸਮ ਜਿਹੜਾ 25 ਡਿਗਰੀ ਟੈਂਪਰੇਚਰ ਹੈਗਾ। ਮੰਗਲਵਾਰ ਨੂੰ ਕੱਲ੍ਹ ਨੂੰ ਧੁੱਪ ਹੈਗੀ ਆ, ਥੋੜ੍ਹੇ ਬਹੁਤੇ ਬੱਦਲ ਹੋਣਗੇ, 25 ਡਿਗਰੀ ਕੱਲ੍ਹ ਨੂੰ ਆ, ਬੁੱਧ ਨੂੰ ਫਿਰ ਮੀਂਹ ਦੱਸਿਆ ਹੋਇਆ 26 ਡਿਗਰੀ ਆ, ਅਤੇ ਵੀਰ ਸ਼ੁੱਕਰਵਾਰ 16 ਡਿਗਰੀ ਹੈਗਾ। ਰਾਤੇ ਨੂੰ ਥੋੜ੍ਹੀ ਠੰਡ ਹੋ ਜਾਂਦੀ ਹੈਗੀ ਆ ਅਤੇ ਜੈਕਟ, ਸਪਤੰਬਰ ਐਂਡ ਹੋ ਜਾਣਾ, ਸਪਤੰਬਰ ਦੀ 19 ਤਰੀਕ ਹੋ ਗਈ ਆ ਅਤੇ ਅਕਤੂਬਰ ਸ਼ੁਰੂ ਹੋ ਜਾਣਾ ਅਤੇ ਠੰਡ ਤਾਂ ਆਉਣੀ ਹੀ ਆਉਣੀ ਹੈਗੀ। ਕਹਿੰਦੇ ਆ ਵੀ ਵਿੰਟਰ ਕਾਫੀ ਹਾਰਸ਼ ਹੋਣੀ ਆ, ਕਾਫੀ ਠੰਡ ਹੋਣੀ ਵਿੰਟਰ ਦੇ ਵਿੱਚ, ਦੇਖਦੇ ਹਾਂ। ਕਹਿੰਦੇ ਬਹੁਤ ਕੁਛ ਹੈਗਾ ਜੀ, ਆਪਾਂ ਟੈਂਪਰੇਚਰ ਵੀ ਦੇਖੀਏ, 5 ਦਿਨਾਂ ਬਾਅਦ ਟੈਂਪਰੇਚਰ ਫੇਰ ਚੇਂਜ ਹੁੰਦਾ, ਜੋ ਕੁਛ ਦੱਸਦੇ ਹਨ ਉਹ ਕੁਛ ਹੁੰਦਾ ਨਹੀਂ ਹੈਗਾ। ਸੋ ਬੜੀ ਸੌਖੀ ਜਾਵੇ ਵੈਦਰਮੈਨ ਦੀ, ਕਈ ਜਗ੍ਹਾ ਮੀਂਹ ਪਿਆ, ਕਈ ਜਗ੍ਹਾ ਪਿਆ ਨਹੀਂ, ਜਿੱਥੇ ਪੈਣਾ ਸੀ ਉੱਥੇ ਪਿਆ ਨਹੀਂ ਹੈਗਾ। ਸੋ ਇਟ ਕੁਡ ਬੀ ਕਲਾਉਡੀ, ਇਟ ਕੁਡ ਬੀ ਸਨੀ, ਦੇਰ ਮਾਈ ਪੀ ਅ ਲਿਟਲ ਰੇਨ ਐਂਡ ਹੀ ਇਜ਼ ਔਨ ਦਾ ਸੇਫ ਸਾਈਡ। ਕਾਫੀ ਸਾਰੀਆਂ ਖਬਰਾਂ ਲੈ ਕੇ ਨੇ, ਹਰਪ੍ਰੀਤ ਢਿੱਲੋਂ ਪ੍ਰੋਗਰਾਮ ਸਪੋਂਸਰ ਕਰਦੇ ਹਨ, ਬ੍ਰੋਕਰ ਹਨ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਨੰਬਰ 416-268-67 'ਤੇ ਇਹਨਾਂ ਦੀ ਗੱਲਬਾਤ ਕਰ ਲੈਣੀ ਹੈ ਜ਼ਰੂਰ। ਮੈਨੂੰ ਟੈਕਸਟ ਮੈਸੇਜ ਨਾ ਭੇਜੋ, ਮੈਂ ਅੱਜ ਲਾਈਵ ਕੀਤਾ ਹੋਇਆ ਫੇਸਬੁੱਕ 'ਤੇ, ਹਰਦੇਵ ਸਮਰਾ ਜੀ ਦੇਖ ਰਹੇ ਹਨ ਅਤੇ ਹਰਵਿੰਦਰ ਸਿੰਘ ਜੀ ਦੇਖ ਰਹੇ ਹਨ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਕਾਫੀ ਸਾਰੀਆਂ ਖਬਰਾਂ ਲੈ ਕੇ ਨੇ, ਵਿਊ ਪੁਆਇੰਟ ਪ੍ਰੋਗਰਾਮ ਦੇਖਿਆ ਕਰੋ ਵਿਰਾਸਤ ਟੀਵੀ ਦੇ, ਡਾਟਾ ਬੇਸ ਕਈ ਵਾਰੀ ਪ੍ਰੋਗਰਾਮ ਹੁੰਦਾ, ਤੁਹਾਨੂੰ ਪਤਾ ਲੱਗ ਜਾਂਦਾ ਅੰਕੜੇ ਇੰਡੀਆ ਦੇ ਵੀ ਕੀ ਕੁਛ ਹੋ ਰਿਹਾ, ਕਿੱਦਾਂ ਹੋ ਰਿਹਾ, ਕੱਲੇ ਹੋ ਰਿਹਾ, ਕੈਪਟਨ ਵੀ ਕਹਿੰਦੇ ਵੀ ਝੋਲਾ ਚੱਕ ਕੇ ਹੋਰ ਪਾਸੇ ਨੂੰ ਹੋ ਗਏ, ਉਹਦੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ। ਅਤੇ ਭਰਮਾ ਇਕੱਠ ਹੋਇਆ ਇੱਥੇ, ਜਿਹੜੀ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਸੀਗੀਆਂ, ਖਾਲਿਸਤਾਨ ਦੀਆਂ ਵੋਟਾਂ ਪੈ ਰਹੀਆਂ ਸੀਗੀਆਂ, ਗੋਰ ਮੈਡੋ 'ਤੇ ਕਾਫੀ ਰਸ਼ ਸੀਗਾ, ਸੋ ਵਾਲੰਟੀਅਰ ਲੱਗੇ ਹੋਏ ਸਨ, ਢੋਲ ਵੱਜ ਰਹੇ ਸਨ ਇਸ ਰੈਫਰੈਂਡਮ ਦੀਆਂ ਵੋਟਾਂ ਦੇ ਉੱਪਰ। ਸੋ ਆਉਣ ਵਾਲੇ ਦਿਨਾਂ ਵਿੱਚ ਪਤਾ ਕਰਾਂਗੇ ਜ਼ਰੂਰ ਵੀ ਵੱਟ ਇਜ਼ ਦਾ ਨੈਕਸਟ ਪ੍ਰੋਸੀਜਰ। ਇਨਫੋਰਮੇਸ਼ਨ ਸਾਂਝੀ ਪਾਉਣ ਦਾ ਸਾਡਾ ਮਤਲਬ ਆ, ਸਾਡੀ ਇਨਫੋਰਮੇਸ਼ਨ ਦੇਣੀ ਬੜੀ ਜ਼ਰੂਰੀ ਹੁੰਦੀ ਆ ਵੀ ਕਮਿਊਨਿਟੀ ਵਿੱਚ ਕੀ ਹੋ ਰਿਹਾ। ਸੋ ਕੱਲ੍ਹ ਰੈਫਰੈਂਡਮ ਦੀ ਵੋਟਾਂ ਪੈ ਰਹੀ ਸੀ ਵੀ ਖਾਲਿਸਤਾਨ ਸਾਨੂੰ ਇੱਕ ਵੱਖਰਾ ਦੇਸ਼ ਚਾਹੀਦਾ, ਵੱਖਰਾ ਰੂਲ ਰੈਗੂਲੇਸ਼ਨ ਹੋਣੀ ਚਾਹੀਦੇ ਹਨ। ਵੀਡੀਓ ਵਾਰੀ ਵਾਇਰਲ ਹੋਈ ਜਿਹੜੀ ਗੁਰੂ ਘਰ ਵਿੱਚ ਲੜਾਈ ਹੋਈ ਸੀਗੀ, ਸੋ ਸਾਡੇ ਵੀ ਬੱਚੇ ਇੱਥੇ ਦੇ ਇਗਜਾਮਪਲ ਹਨ, ਪੜ੍ਹੇ ਲਿਖੀਆਂ ਜਦੋਂ ਦੇਖਦੇ ਹਨ ਬਾਬੇ ਕਹਿੰਦੇ ਬਾਬਿਆਂ ਨੇ ਫਿਰ ਉਹ ਪਾਵਰ ਆ ਗਈ ਇਹਨਾਂ ਦੇ ਵਿੱਚ ਜੋ ਕੁਝ ਹੋਇਆ ਹੋਣਾ ਨਹੀਂ ਚਾਹੀਦਾ, ਸੋ ਬੱਚੇ ਵੀ ਦੇਖਦੇ ਹਨ। ਸੋ ਫਾਰ ਤੁਹਾਡੇ ਜੋ ਟੈਕਸਟ ਮੈਸੇਜ ਆ ਰਹੇ, ਬਹੁਤ ਬਹੁਤ ਧੰਨਵਾਦ, ਮੈਂ ਆਨਸਰ ਨਹੀਂ ਕਰ ਸਕਦਾ, ਫੋਨ ਮੇਰੇ ਤੋਂ ਦੂਰ ਪਿਆ। ਅਤੇ ਮੈਂ ਸਰ ਜੀ ਐਨ ਈ ਮੋਰਗੇਜ ਤੋਂ ਮਯੰਕ ਬਤਰਾ ਕੇ ਸਾਨੂੰ ਪ੍ਰੋਗਰਾਮ ਸਪੋਂਸਰ ਕੀਤਾ। ਮੋਰਗੇਜ ਚਾਹੀਦੀ ਹੈ, ਫਸਟ ਮੋਰਗੇਜ, ਸੈਕਿੰਡ ਮੋਰਗੇਜ, ਅੰਡਰਸਟੈਂਡ ਕਰ ਲਓ, 0.5 ਦਾ ਵੀ ਫਰਕ ਪੈ ਜਾਵੇ ਨਾ ਜਾਂ 0.25 ਦਾ, ਹਜ਼ਾਰਾਂ ਦੇ ਹਿਸਾਬ ਨਾਲ ਪੈਸੇ ਬਚਦੇ ਹਨ। ਮਯੰਕ ਬਤਰਾ ਕੇ ਤੁਹਾਡੀ ਮਦਦ ਕਰ ਸਕਦੇ ਮੋਰਗੇਜ ਵਿੱਚ, 647-702-2023, 6477022023 'ਤੇ ਗੱਲਬਾਤ ਕਰ ਸਕਦੇ ਹੋ। ਬੜੀ ਜਲਦੀ ਮੈਂ ਜਸਵਿੰਦਰ ਯਾਦ ਸਾਹਿਬ ਵੀ ਗੱਲਬਾਤ ਕਰਨੀ ਆ। ਨਾਗਰਾਫਲ ਦੇ ਮੇਲੇ ਤੁਸੀਂ ਵੀਡੀਓ ਦੀ ਉਡੀਕ ਕਰਦੇ ਹੋ, ਵੀਡੀਓ ਲਾ ਦੇਵਾਂਗੇ ਜੀ। ਨਾਗਰਾਫਲ ਦਾ ਮੇਲਾ ਭਰਮਾ ਹੰਗਾਰਾ ਮਿਲਿਆ, ਸੋ ਸਾਡੀ ਟੀਮ ਨੇ ਇੱਕ ਮਿਹਨਤ ਕੀਤੀ ਸੀ, ਰਲ ਮਿਲ ਕੇ ਪੈਸੇ ਇਕੱਠੇ ਕਰਕੇ ਤੁਹਾਡੇ ਵਾਸਤੇ ਮੇਲਾ ਫ੍ਰੀ ਵਿੱਚ ਲੈ ਕੇ ਆਉਂਦਾ ਸੀਗਾ। iMela.co.in ਕਾਫੀ ਸਾਰੀਆਂ ਆਪਾਂ ਫੋਟੋ ਵੀ ਪਾ ਦੇਵਾਂਗੇ ਨਾਗਰਾਫਲ ਦੀਆਂ, ਜੇ ਤੁਹਾਡੇ ਕੋਲ ਵੀਡੀਓ ਆ ਫੋਟੋਜ਼ ਤੁਸੀਂ ਮੈਨੂੰ ਵੀ ਭੇਜ ਸਕਦੇ ਹੋ, 416-451-2222 'ਤੇ ਸੈਂਡ ਕਰ ਸਕਦੇ ਹੋ। ਵੀਕਐਂਡ ਦੇ ਉੱਪਰ ਵੱਖਰੇ ਵੱਖਰੇ ਪ੍ਰੋਗਰਾਮ ਦੇ, ਕੋਈ ਕਿਸੇ ਦੇ ਘਰ ਜਾਂਦਾ, ਕੋਈ ਬੱਚਿਆਂ ਨੂੰ ਲੈ ਕੇ ਜਾਂਦਾ ਖੇਡਾਂ ਦੇ ਵਿੱਚ, ਸੋ ਬੱਚੇ ਸਾਹਮਣੇ ਖਿਡਾਉਣੇ ਇੰਨੇ ਸੌਖੇ ਨਹੀਂ ਹੁੰਦੇ। ਜੇ ਤੁਸੀਂ ਪ੍ਰੋਪਰੀ ਫੈਮਿਲੀ ਤੋਰਨੀ ਆ, ਤੁਸੀਂ ਕਹਿੰਦੇ ਵੀ ਗੋਰੇ ਨਾਲ ਜਿੱਥੇ ਜਾਂਦੇ ਆ ਇਕੱਠੇ ਹੋ ਕੇ ਜਾਂਦੇ ਆ, ਪਰਿਵਾਰ ਕਿੱਦਾਂ ਹੱਸਦਾ ਖੇਡਦਾ ਜਾਂਦਾ, ਟਿਮ ਹੋਟਲ ਦੇ ਇਕੱਠੇ ਹੁੰਦੇ ਆ ਵੀਕਐਂਡ ਦੇ, ਸੋ ਕੋਈ ਹਾਕੀ ਦੇ ਤੁਰਿਆ ਹੁੰਦਾ, ਕੋਈ ਸੌਕਰ ਦੇ ਤੁਰਿਆ ਹੁੰਦਾ, ਜਿਹੜੇ ਬੱਚਿਆਂ ਨੂੰ ਖਿਡਾਉਂਦੇ ਹਨ, ਜਦੋਂ ਆਲ ਸਟਾਰ ਵਿੱਚ ਰੈਪ ਦੇ ਵਿੱਚ ਨਾ ਤੁਹਾਡਾ ਸਕੈਜੂਲ ਹੀ ਬਦਲ ਜਾਂਦਾ ਹੈਗਾ, ਕਿਉਂਕਿ ਸਵੇਰ ਨੂੰ ਕਿਤੇ ਗੇਮ ਹੁੰਦੀ ਹੈ, ਸ਼ਾਮ ਨੂੰ ਕਿਤੇ ਗੇਮ ਹੁੰਦੀ ਆ, ਕਈ ਵਾਰੀ ਸਭ ਕੁਝ ਛੱਡਣਾ ਪੈ ਜਾਂਦਾ, ਪਰ ਛੱਡਦੇ ਕੀ ਹੈ, ਸਭ ਕੁਝ ਪਰਿਵਾਰ ਨਾਲ ਛੱਡੋ, ਸੋ ਵਿੱਚ ਇਜ਼ ਅ ਗੁੱਡ ਥਿੰਗ ਆਫ ਦੀਜ਼ ਗਾਈਜ਼। ਸੋ ਇਕੱਠੇ ਹੋ ਕੇ ਗੇਮਾਂ ਦੇ ਬੱਚਿਆਂ ਨੂੰ ਲੈ ਕੇ ਜਾਂਦੇ ਆ, ਕੋਈ ਵੀਕਐਂਡ ਦੇ ਟੂਰਨਾਮੈਂਟ ਹੁੰਦੀ ਹੈ ਉਹਦੇ ਪੈਸੇ ਦੇਣੇ ਪਏ, ਨਾਲ ਬੱਚਿਆਂ ਨੂੰ ਖਿਡਾਉਣਾ ਪੈਂਦਾ, ਓਵਰਨਾਈਟ ਸਟੇ ਕਰਨੀ ਪੈਂਦੀ, ਅਕਰੋਸ ਦਾ ਬੋਰਡਰ ਜਾਣਾ ਪੈਂਦਾ, ਸੋ ਜਿਹੜੇ ਸਪੋਰਟਸ ਵਿੱਚ ਬੱਚਿਆਂ ਨੂੰ ਰੱਖਦੇ ਹਨ, ਧੰਨਵਾਦ ਤੁਹਾਡਾ, ਬੱਚੇ ਫਿੱਟ ਰਹਿੰਦੇ ਹਨ ਅਤੇ ਨਾਲ ਦੀ ਨਾਲ ਉਹ ਚੰਗੀਆਂ ਕੰਮਾਂ ਵੱਲ ਲੱਗਦੇ ਹਨ, ਆਪਣੇ ਬੱਚੇ ਵੀ ਉਹ ਗਾਹਾਂ ਖਿਡਾਉਂਦੇ ਹਨ। ਸੋ ਜਦੋਂ ਲੜਕੀਆਂ ਖੇਡਦੀ, ਸਾਡੀਆਂ ਬੱਚੀਆਂ, ਸਾਡੀਆਂ ਬੇਟੀਆਂ ਖੇਡਦੀ, ਸਾਨੂੰ ਇਹ ਪਤਾ ਜਦੋਂ ਖੁਦ ਆਪ ਖੇਡਦੇ ਆ ਤਾਂ ਉਹਨਾਂ ਦੇ ਬੱਚੇ ਵੀ ਸਪੋਰਟਸ ਖੇਡਣਗੇ ਜ਼ਰੂਰ। ਸੋ ਕੋਈ ਵੱਖ ਵੱਖ ਪ੍ਰੋਗਰਾਮ ਵਿੱਚ ਲੱਗਾ ਰਹਿੰਦਾ, ਕੋਈ ਬਾਰਬੀਕਿਊ ਤਾਂ ਸਾਦਾ ਵੀ ਇਹਨੂੰ ਵੋਟ ਪਾਵੇ, ਇਹਨੂੰ ਵੋਟ ਪਾਵੇ, ਕਈ ਲੱਗੇ ਰਹਿੰਦੇ ਆਪਣਾ ਪਰਿਵਾਰ ਸੰਭਾਲਣ ਦੀ, ਅਤੇ ਆਪਣੇ ਬੱਚਿਆਂ ਨੂੰ ਵੱਖ ਵੱਖ ਜਗ੍ਹਾ 'ਤੇ ਲੈ ਕੇ ਜਾਣ ਲਈ। ਕੈਨੇਡਾ ਇਜ਼ ਅ ਬਿਗ ਕੰਟਰੀ, ਵਾਟ ਅ ਬਿਊਟੀਫੁਲ ਕੰਟਰੀ, ਕੀਪ ਇਟ ਸੇਫ ਐਂਡ ਹੈਲਥੀ, ਇਹਨੂੰ ਸੁੰਦਰ ਇਸੇ ਤਰ੍ਹਾਂ ਰੱਖਿਓ, ਤੁਹਾਡੇ 'ਤੇ ਛੱਡ ਦਿੰਦੇ ਆ। ਇੱਥੇ ਆਪਾਂ ਪਹੁੰਚੇ ਵੀ ਕੋਈ ਕੰਟਰੀ ਬੜੀ ਸਾਫ਼ ਸੁਥਰੀ ਹੈਗੀ ਆ, ਇੱਥੇ ਰੂਲਸ ਐਂਡ ਰੈਗੂਲੇਸ਼ਨ ਬੜੇ ਸੌਖੇ ਹਨ, ਤੁਹਾਨੂੰ ਜ਼ਿੰਦਗੀ ਜੀਣ ਦਿੰਦੇ ਆ, ਤੁਹਾਨੂੰ ਸਾਂਭ ਲੈਂਦੇ ਹਨ, ਪਰ ਸਭ ਕੁਝ ਆਪਾਂ ਹੀ ਚੇਂਜ ਕਰਨ ਲੱਗੇ ਹੁੰਦੇ ਹਾਂ। ਆਪਾਂ ਦਾ ਮਤਲਬ ਮੈਂ ਵੀ ਵਿੱਚ ਗਲੂਡ ਹੈਗਾ, ਆਹ ਵੀ ਚਾਹੀਦਾ, ਆਹ ਵੀ ਹੋਣਾ ਚਾਹੀਦਾ, ਆਹ ਵੀ ਚਾਹੀਦਾ ਮੈਨੂੰ, ਆਹ ਵੀ ਚਾਹੀਦਾ, ਸਾਰੇ ਰੂਲਸ ਐਂਡ ਰੈਗੂਲੇਸ਼ਨ ਛੱਡ ਕੇ ਆਪਾਂ ਚਾਹੁੰਦੇ ਇੱਥੇ ਉਹੀ ਫਿਰ ਮੁੜ ਕੇ ਦੁਬਾਰਾ ਆ ਜਾਣ। ਕੰਟਰੀ ਤੁਹਾਨੂੰ ਕੌਣ ਦੇਵੇਗਾ, ਜਗ੍ਹਾ ਤੁਹਾਨੂੰ ਕੌਣ ਦੇਵੇਗਾ, ਆ ਜਿਹੜੀਆਂ ਵੋਟਾਂ ਪਈਆਂ ਇਹਦਾ ਕੀ ਮਤਲਬ ਹੈਗਾ, UN ਵਿੱਚ UN ਤੁਹਾਡੇ ਵਾਸਤੇ ਕੀ ਕਰ ਸਕਦੀ, ਆਪਾਂ UN ਦੇ ਇੱਕ ਲੀਡਰ ਨੂੰ ਲੈ ਕੇ ਆਵਾਂਗੇ ਵੀ ਜੋ ਕੁਝ ਹੋ ਰਿਹਾ, ਜੋ ਕੁਝ ਹੋ ਰਿਹਾ, ਕੀ ਇਹਦਾ ਇਹ ਕੀ ਇਹ ਕੁਛ ਬਣ ਸਕਦਾ, ਕਿਸੇ ਦਾ ਕਿੱਦਾਂ ਬਣ ਸਕਦਾ, ਕਿੱਦਾਂ ਕੰਟਰੀ ਵੱਖਰੀ ਹੋ ਸਕਦੀ ਆ। ਸੋ ਪੰਜਾਬ ਆਪਣਾ, ਪੰਜਾਂ ਦਿਨਾਂ ਵਿੱਚ ਧਰਤੀ ਆਪਣੀ ਆ, ਉੱਥੇ ਦੇ ਲੋਕ ਕੀ ਖਾਲਸਾ ਚਾਹੁੰਦੇ ਹਨ, ਕੀ SGPC ਚਾਹੁੰਦੀ ਆ। ਆਪਾਂ ਤਾਂ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੋਨ ਕਾਲ ਕਰਨ ਦੀ, ਟੈਕਸਟ ਮੈਸੇਜ ਭੇਜਣ ਦੀ, ਕੋਈ ਜਵਾਬ ਨਹੀਂ ਦੇ ਰਿਹਾ ਬਈ ਤੁਸੀਂ ਕੀ ਚਾਹੁੰਦੇ ਆ, ਜੇ UN ਤੁਹਾਡੀ ਮਦਦ ਕਰਦੀ ਆ ਬਈ ਬਈ ਤੁਹਾਨੂੰ ਪੰਜਾਬ ਦੇ ਵਿੱਚ ਤੁਹਾਡੀ ਮਦਦ ਕਰੇ, ਤੁਹਾਨੂੰ ਖਾਲਸਾ ਦੇਣ ਦੀ ਕੀ ਐਕਚੁਅਲੀ ਸਾਡੇ SGPC ਵਾਲੇ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਹੜੇ ਹਨ ਚਾਹਣਗੇ ਵੀ ਆਪਾਂ ਉੱਥੇ ਰੂਲ ਰੈਗੂਲੇਸ਼ਨ ਥੱਲੇ ਜੇ ਕੌਣ ਬਣੇਗਾ ਉਹਦਾ ਲੀਡਰ, ਕੌਣ ਉਹਨੂੰ ਗਾਈਡ ਕਰੇਗਾ, ਕੌਣ ਜਗ੍ਹਾ ਦੇਵੇਗਾ ਅਤੇ ਕੌਣ ਹਾਂ 'ਚ ਹਾਂ ਭਰੇਗਾ। ਸੋ ਤੁਸੀਂ ਜਿਹਨਾਂ ਨੇ ਹਾਂ 'ਚ ਆ ਭਰੀ ਦੀ ਆ, ਜੀ ਹਾਂ, ਧੱਕਾ ਬੜਾ ਹੋਇਆ ਸਾਡੇ ਨਾਲ, ਧੱਕਾ ਹੋਣਾ ਹੀ ਚਾਹੀਦਾ। ਸਾਡੀ ਕੌਮ ਜਿਹੜੀ ਹੈਗੀ ਹਰ ਵਕਤ ਦੂਸਰੇ ਲਈ ਲੜਦੀ ਆ, ਆਪਣੇ ਵਾਸਤੇ ਕੁਝ ਨਾ ਕੁਝ ਨਹੀਂ ਕਰ ਸਕੀ, ਹੁਣ ਕਰਨ ਦੀ ਕੋਸ਼ਿਸ਼ ਕਰਦੇ ਆ। ਕੀ ਇਹ ਸਟੈਪ ਰਾਈਟ ਸਟੈਪ ਆ, ਕੀ ਸਾਨੂੰ ਆਪਣੇ ਆਪ ਨੂੰ ਇਕੱਠਾ ਕਰ ਲੈਣਾ ਚਾਹੀਦਾ। ਸੋ ਮੈਂ ਇੱਕ ਲਾਈਨ ਡਾਇਲ ਕਰਨ ਦੀ ਕੋਸ਼ਿਸ਼ ਕਰਦਾ ਇੰਡੀਆ ਦੇ ਵਿੱਚ, ਫੋਨ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ, ਅਤੇ ਜਸਵਿੰਦਰ ਯਾਦ ਸਾਹਿਬ ਨਾਲ ਖਬਰਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਜੋ ਕੁਝ ਹੋਇਆ, ਜਿਹੜੀਆਂ ਵੋਟਾਂ ਪਈਆਂ, ਰੈਫਰੈਂਡਮ ਦੀਆਂ ਵੋਟਾਂ ਪਈਆਂ, ਵਟ ਇਜ਼ ਦਾ ਨੈਕਸਟ ਸਟੈਪ ਵੀ ਇਹਦਾ ਕੀ ਬਣੇਗਾ। ਸੋ ਜਿਨ੍ਹਾਂ ਨੇ ਸੇਵਾ ਕੀਤੀ, ਔਰਗਨਾਈਜੇਸ਼ਨ ਹਨ, ਉਹਨਾਂ ਨੂੰ ਆਪਾਂ ਵਧਾਈ ਦੇਣਾ ਚਾਹੁੰਦੇ, ਜੋ ਕੁਝ ਕਰਨਾ ਚਾਹੁੰਦੇ ਆ ਉਹ ਆਪਾਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। CWC ਇਮੀਗ੍ਰੇਸ਼ਨ ਅਤੇ ਗੁਰਪ੍ਰੀਤ ਖਹਿਰਾ ਸਾਹਿਬ ਨੂੰ ਸਪੋਂਸਰ ਕਰਦੇ 905-670-4444 ਨੰਬਰ ਆ, ਅਤੇ ਡਰੀਮ ਬਿਗ ਟਰਾਂਸਪੋਰਟੇਸ਼ਨ ਤੋਂ ਮਨੂ ਸਰਾਏ ਅਮਰਜੀਤ ਸਿੰਘ ਅਤੇ ਕਮਲੇ ਪੁਰੋਂ ਨੂੰ ਸਪੋਂਸਰ ਕੀਤਾ 905-497-1515। ਅਤੇ ਕੱਲ੍ਹ ਸਾਰੀ ਬਹੁਤ ਸਾਰੀ ਸਾਡੀ ਆਪਣੀ ਟੀਮ ਹੈਗੀ ਜਿਹੜੀ OKC ਦੀ ਰੇਡੀਓ ਕਬੱਡੀ ਕਲੱਬ ਦੀ ਅੰਟੇਰੀਓ ਟੀਮ ਪਹੁੰਚੀ ਹੋਈ ਸੀਗੀ BC ਦੇ ਵਿੱਚ। ਕੱਲ੍ਹ ਪਰਸੋਂ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀਗਾ, ਸੋ ਜਿੱਤ ਪ੍ਰਾਪਤ ਫਿਰ ਕੀਤੀ ਆ। ਕੈਨੇਡਾ ਈਸਟ ਨੇ ਵਧਾਈ ਦੇ ਪਾਤਰ ਹਨ ਸਾਰੇ ਜਿੰਨੇ ਵੀ ਗਏ ਸੀਗੇ। ਸੋ ਕਬੱਡੀ ਦੇ ਟੂਰਨਾਮੈਂਟ BC ਦੇ ਵਿੱਚ ਹੋਏ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਏ। ਮਾਲਵਾ ਬੈਡੀ ਵਾਲੇ 180 ਐਡਵਾਂਸ ਬੁਲਵਾਰਡ 'ਤੇ ਹਨ। ਮਿਗ ਅਤੇ ਗਲੂਮ ਨੂੰ ਬੈਡੇ ਲੋਡ ਪੈ ਜਾਵੇ, ਡੀਜ਼ਲ ਟੈਂਕ ਰਿਪੇਅਰ ਜਾਂ ਰਿਪਲੇਸ ਕਰਨਾ ਹੋਵੇ 905-453-6006 905-453-6006 'ਤੇ ਸੰਪਰਕ ਕਰ ਸਕਦੇ ਹੋ। ਇਨਸ਼ੋਰੈਂਸ ਕਰਵਾਉਣੀ ਹੋਵੇ ਕਰਵਾ ਲਿਆ ਕਰੋ, ਇਨਵੈਸਟਮੈਂਟ ਹੁੰਦੀ ਆ ਕਈ ਇੱਦਾਂ ਦੀਆਂ ਪੋਲਿਸੀ ਹੁੰਦੀ ਆ, 20 ਸਾਲਾਂ ਬਾਅਦ ਤੁਹਾਡੀ ਪੋਲਿਸੀ ਜਿਹੜੀ ਹੈਗੀ ਆ ਪੇ ਆਫ ਹੋ ਜਾਂਦੀ ਆ, ਪੈਸੇ ਪਏ ਰਹਿੰਦੇ ਆ, ਜਦੋਂ ਲੋੜ ਪਵੇ ਵਰਤ ਲਵੋ। ਇਨਸ਼ੋਰੈਂਸ ਬਾਜ਼ਾਰ ਭਵਨੀ ਸਿੰਘ ਦਾ ਨੰਬਰ 416-817-1313, ਅਤੇ ਵਰਲਡਵਾਈਡ ਕੈਰੀਅਰ ਮਧਾਣੀ ਵਾਲੇ, ਗ੍ਰੀਨਵੇ ਕੈਰੀਅਰਸ, ਏਵਨ ਕੈਸ਼ ਐਂਡ ਕੈਰੀ, ਅਤੇ ਵੈਸ਼ਨੂੰ ਢਾਬਾ ਕੇਟਰਿੰਗ ਬੜੀ ਵਧੀਆ ਪ੍ਰਾਈਸ ਵਿੱਚ ਕਰਕੇ ਦਿੰਦੇ ਆ ਵੈਸ਼ਨੂੰ ਢਾਬੇ ਵਾਲੇ ਅਤੇ ਜੀਵਨ ਗਰੋਸਰਸ ਵਾਲੇ। ਲਾਈਨ ਮਿਲ ਗਈ ਆ ਅਤੇ ਮੈਂ ਕੋਸ਼ਿਸ਼ ਕਰੂੰਗਾ ਜਸਵਿੰਦਰ ਸਾਹਿਬ ਨਾਲ ਗੱਲਾਂ ਬਾਤਾਂ ਕਰਨ ਲਈ, ਖਬਰਾਂ ਦੀ ਸਾਂਝ ਪਾਉਣ ਦੇ ਲਈ, ਖਬਰਾਂ ਵਿੱਚ ਕੀ ਕੁਝ ਹੋ ਰਿਹਾ। ਇੰਡੀਆ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀਗੀ, ਕਿਨ ਕੀਤੀ ਆ, ਕਿੱਦਾਂ ਹੋਈ ਆ, ਇਹ ਕਿਸ ਤਰ੍ਹਾਂ ਸਿਚੁਏਸ਼ਨ ਖੜ੍ਹੀ ਹੋਈ ਆ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ। ਸਟੂਡੀਓ ਨੰਬਰ ਹੁੰਦਾ 416-620-1778, ਮੈਂ ਆਪਣੇ ਸਟੂਡੀਓ ਨੰਬਰ ਦੇਣ ਲੱਗਾ ਸਾਂ, ਸੋ ਇਹ ਵੀ ਸਟੂਡੀਓ ਆਪਣਾ, ਕਈ ਵਾਰੀ ਇੱਥੇ ਕੰਮ ਪ੍ਰੋਗਰਾਮ ਕਰਨ ਦਾ ਮੌਕਾ ਮਿਲ ਜਾਂਦਾ। 416-620-1778 416-620-1778 'ਤੇ ਸੰਪਰਕ ਕਰ ਸਕਦੇ ਹੋ। ਲਓ ਜੀ, ਮੈਂ ਨਾ ਇੱਕ ਦੇਬੀ ਮਖਸੂਸ ਪੂਰੀ ਮੈਨੂੰ ਬੜਾ ਪਸੰਦ ਆ, ਹੁਣ ਤਾਂ ਥੋੜ੍ਹੇ ਸਿਆਣੇ ਹੋ ਗਏ ਹਨ, ਸਿਆਣੇ ਤਾਂ ਸਾਰੇ ਸੀਗੇ, ਉਮਰ ਵੱਧ ਗਈ ਆ, ਪਰ ਫਿਰ ਵੀ ਇਹਨਾਂ ਦੀ ਸ਼ੇਰੋ ਸ਼ਾਇਰੀ ਮੈਨੂੰ ਬਹੁਤ ਬਹੁਤ ਪਸੰਦ ਹੈ। ਮਾੜੀ ਜਿਹਾ ਸੁਣ ਲਵੋ, ਫਿਰ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਜੀ ਖਬਰਾਂ ਹੀ ਖਬਰ।
ਰੱਬ ਕਰੇ ਮਨਜ਼ੂਰ, ਇੱਕੋ ਗੱਲ ਅਸੀਂ ਚਾਹੀਏ, ਹੋ ਤੂੰ ਅੱਖਾਂ ਸਾਵੇਂ ਹੋਵੇ ਜਦੋਂ ਦੁਨੀਆ ਤੋਂ ਜਾਈਏ। ਇਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ, ਹੋ ਤੂੰ ਗਿਣੇ ਪੋਟਿਆਂ ਤੇ ਅਸੀਂ ਗਿਣਤੀ ਚ ਆਈਏ।
ਹੁਣ ਤਾਂ ਕਹਿੰਦੇ ਆ ਤੁਸੀਂ ਕੰਮ ਤੋਂ ਕੰਮ 'ਤੇ ਰਹੇ, ਸਾਡੀ ਮੋਰਗੇਜ ਫਰੀ ਹੋ ਜਾਵੇ, ਸਾਰੀ ਸਿਚੁਏਸ਼ਨ ਟਾਈਟ ਹੋਈ ਪਈ ਹੈਗੀ ਸਾਰਿਆਂ ਦੀ, ਸੋ ਰੇਟ ਕਾਫੀ ਵੱਧ ਗਏ ਹਨ। ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵੀ ਰੱਖੋ, ਐਸਾ ਸਟੈਪ ਨਹੀਂ ਲੈਣਾ, ਲੜਾਈ ਵੱਲ ਨਹੀਂ ਜਾਣਾ, ਘਰ ਫਰੀ ਤੁਸੀਂ ਨਾ ਕੀਤਾ ਤੁਹਾਡੇ ਬੱਚੇ ਕਰ ਲੈਣਗੇ, ਲੈ ਕੇ ਕਿੱਥੇ ਜਾਣਾ, ਇੱਥੇ ਹੀ ਰਹਿ ਜਾਣਾ। ਸਾਨੂੰ ਹੋ ਗਿਆ 44 ਸਾਲ, ਮੇਰੀ ਇੱਕ ਦੀ ਮੋਰਗੇਜ ਚੱਲਦੀ ਹੈ, ਮੋਰਗੇਜ ਚੱਲੀ ਜਾਣੀ ਹੈ, ਪਰ ਪਰਿਵਾਰ ਨੇ ਮਾਪੇ ਸਾਹਮਣੇ ਸਭ ਤੋਂ ਬੜੀ ਇਹੀ ਗੱਲ ਹੁੰਦੀ ਆ, ਬੱਚਿਆਂ ਨੇ ਜੋ ਕੁਛ ਚਾਹਿਆ ਉਹ ਦਿੱਤਾ, ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਆ ਅਤੇ ਵਧੀਆ ਸਿੱਖਿਆ ਦਿੱਤੀ ਆ ਅਤੇ ਉਹ ਵੀ ਵਧੀਆ ਕੰਮ ਕਰ ਰਹੇ ਹਨ, ਅਤੇ ਮਾਪੇ ਦੀ ਸੇਵਾ, ਮੇਰੇ ਮਾਪੇ ਦੀ ਸੇਵਾ ਬੱਚਿਆਂ ਨੇ ਖੁਦ ਆਪ ਕੀਤੀ ਆ, ਮੈਨੂੰ ਬੜੀ ਖੁਸ਼ੀ ਮਿਲਦੀ। ਸੋ ਪੈਸਾ ਸਭ ਕੁਝ ਨਹੀਂ ਹੋ ਜਾਂਦਾ, ਜਿਹੜਾ ਔਖਾ ਟਾਈਮ ਹੈ ਸੌਖਾ ਟਾਈਮ ਹੋ ਜਾਵੇਗਾ, ਕਈ ਐਸੇ ਔਖੇ ਹੋਏ ਫਿਰ ਚਾਰ ਚਾਰ ਘਰ ਲਈ ਬੈਠੇ ਆ, ਯਾਰ ਕੰਮ ਬੜਾ ਔਖਾ, ਇੱਕ ਵੇਚ ਦੇਵੋ, ਕਿੱਥੇ ਲੈ ਕੇ ਜਾਣਾ, ਬੱਚਿਆਂ ਨੇ ਸਾਂਭ ਲੈਣਾ, ਆਪਣੀ ਜ਼ਿੰਦਗੀ ਆਪਣੀ ਸਟ੍ਰੈਸ ਥੋੜ੍ਹੀ ਦੂਰ ਕਰ ਲਵੋ। ਲਓ ਜੀ, ਫੋਨ 'ਤੇ ਲੱਗੇ ਹੋਏ ਹਨ ਮੇਰੇ ਵੀਰ ਜਸਵਿੰਦਰ ਯਾਦ ਸਾਹਿਬ। ਯਾਦ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜੀ, ਸਭ ਤੋਂ ਪਹਿਲਾਂ ਸਾਡੇ ਬੜੇ ਪਿਆਰੇ ਸਰੋਤਿਆਂ ਨੂੰ ਅਤੇ ਸਾਡੀ ਸਮੁੱਚੀ ਟੀਮ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਮੌਸਮ ਕਿੱਦਾਂ ਇੰਡੀਆ ਦਾ? ਇੰਡੀਆ ਦਾ ਹੁਣ ਥੋੜ੍ਹੀ ਗਰਮੀ ਹਜੇ ਹੋਣੀ ਹੈ ਜੀ।
ਜੇਕਰ ਤੁਸੀਂ ਇੰਡੀਆ ਦੇ ਕੁਦਰਤੀ ਮੌਸਮ ਦੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਠੰਡਕ ਹੋਣੀ ਜਿਹੜੀ ਸ਼ੁਰੂ ਹੋ ਗਈ ਹੈ
ਜੀ,
ਕਿਉਂਕਿ ਅਸੀਂ ਕਹਿ ਰਹੇ ਕਿ ਭਾਦੋ ਚਲਾ ਗਿਆ ਤੇ ਅੱਸੂ ਦੀਆਂ ਸ਼ੁਰੂਆਤਾਂ ਹੋ ਗਈਆਂ ਨੇ, ਤਾਂ ਕਰਕੇ ਥੋੜੀ ਜਿਹੀ ਠੰਡਕ ਹੈ, ਥੋੜੀ ਜਿਹੀ ਜਿਹੜੀ ਰਾਹਤ ਹੈ ਲੋਕਾਂ ਨੂੰ ਗਰਮੀ ਤੋਂ ਮਿਲੀ ਹੈ। ਰੁੱਤ ਦੇ ਵਿੱਚ ਹੌਲੀ ਹੌਲੀ ਪਰਿਵਰਤਨ ਹੋਣ ਲੱਗ ਪਿਆ, ਸੂਰਜ ਟਾਈਮ ਹੈ ਜਿਹੜਾ ਉਹ ਵੀ ਸਾਡੇ ਇੱਥੇ ਘਟ ਗਿਆ ਭਾਈ, ਜਿਹਨੂੰ ਅਸੀਂ ਠੇਠ ਪੰਜਾਬੀ ਵਿੱਚ ਮਾਲਵੇ ਵਾਲੇ ਕਹਿ ਦਿੰਦੇ ਹਾਂ ਕਿ ਦਿਨ ਛੋਟੇ ਹੋ ਗਏ ਨੇ, ਹੁਣ ਦਿਨ ਛੋਟੇ ਹੋਣ ਲੱਗ ਪਏ ਨੇ। ਪਰ ਜੇਕਰ ਤੁਸੀਂ ਗੱਲ ਕਰਦੇ ਹੋ ਸਿਆਸੀ ਮੌਸਮ ਦੀ, ਤਾਂ ਸਿਆਸੀ ਮੌਸਮ ਕਦੇ ਵੀ ਪੰਜਾਬ ਦਾ ਨਾ ਤਾਂ ਸਰਦ ਹੋਇਆ ਤੇ ਨਾ ਹੀ ਸਰਦ ਹੋ ਸਕਦਾ। ਗੁਜਰਾਤ ਦੀਆਂ ਚੋਣਾਂ ਸਿਰ ਤੇ ਹੈ, 2024 ਆ ਗਿਆ, ਨਾਲ ਦੀ ਨਾਲ ਹਿਮਾਚਲ ਦੀ ਚੋਣ ਆ ਗਈ ਹੈ, ਲੋਟਸ ਆਪਰੇਸ਼ਨ ਚੱਲ ਰਿਹਾ, ਮੋਦੀ ਸਾਹਿਬ ਕਹਿੰਦੇ ਆ ਕਿ ਮੈਂ ਸਰਕਾਰ ਬਣਾਉਣੀ ਹੈ, ਕੈਪਟਨ ਅਮਰਿੰਦਰ ਕਹਿੰਦਾ ਜੀ ਮੈਂ ਤੁਹਾਡੇ ਨਾਲ ਹੈ, ਵਿਜੀਲੈਂਸ ਦੇ ਮਾਮਲੇ ਜਿਹੜੇ ਲਗਾਤਾਰ ਚੱਲ ਰਹੇ ਨੇ, 3 ਸੇਵਾ ਮੁਕਤ ਅਫਸਰ ਤੇ 2 ਜਿਹੜੇ ਪੁਰਾਣੇ ਮੰਤਰੀ ਆ, ਲੁੱਕ ਆਊਟ ਨੋਟਿਸ ਜਾਰੀ ਹੋ ਗਿਆ, ਇਹ ਮੌਸਮ ਕਾਫੀ ਗਰਮ ਹੈ ਜੀ।
ਜੀ ਹਾਂ, ਕੈਪਟਨ ਦੇ ਕੈਪਟਨ ਦਾ ਕੱਟਾ ਵੀ ਚਲ ਗਿਆ। ਦੇਖ ਲਿਆ, ਗੱਲਬਾਤ ਕਰਦੇ ਹਾਂ ਜ਼ਰੂਰ। ਜਸਵਿੰਦਰ ਜੀ, ਇੱਕ ਵੀਡੀਓ ਵਾਇਰਲ ਹੋਈ ਆ, ਕਿਹੜੀ ਵੀਡੀਓ ਆ? ਅਤੇ ਇੱਧਰ ਕੰਮ, ਕਈਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ, ਸੋ ਇੱਧਰ ਕੰਮ ਹੋਣ ਲੱਗ ਪਏ ਹਨ। ਅੱਜ ਕੱਲ੍ਹ ਆਡੀਓ ਤਾਂ ਵੀਡੀਓ ਜਿਹੜੀ ਹੈਗੀ ਆ, ਬੜਾ ਧਿਆਨ ਰੱਖਣਾ ਪੈਂਦਾ ਕੀ ਬੋਲਦੇ ਕੀ ਕਹਿੰਦੇ ਆ, ਕਿ ਲੋਕ ਲਾਈਕਸ ਦੀ ਖਾਤਰ ਜਾਂ ਆਪਣੇ ਚੈਨਲ ਨੂੰ TRP ਵਧਾਉਣ ਦੀ ਖਾਤਰ ਕਈ ਕੁਛ ਲੀਕ ਕਰ ਦਿੰਦੇ ਹਨ। ਕਿਹੜੀ ਵੀਡੀਓ ਵਾਇਰਲ ਹੋਈ ਆ?
ਬਿਲਕੁਲ ਜੀ, ਸਭ ਤੋਂ ਪਹਿਲਾਂ ਮੈਂ ਥੋੜੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ
ਜੀ
ਉਸ ਵੀਡੀਓ ਦੀ, ਤੇ ਉਸ ਤੋਂ ਬਾਅਦ ਅਸੀਂ ਉਹਦੇ ਉੱਤੇ ਉਹਨਾਂ ਪੱਖਾਂ ਤੇ ਗੱਲ ਕਰਾਂਗੇ ਜਿਨ੍ਹਾਂ ਪੱਖਾਂ ਤੇ ਕੋਈ ਗੱਲ ਕਰਨੀ ਚਾਹੁੰਦਾ ਨਹੀਂ, ਜਾਂ ਉਹਨਾਂ ਪੱਖਾਂ ਨੂੰ ਕਈ ਉਹਨਾਂ ਐਂਗਲਾਂ ਨੂੰ ਕੋਈ ਐਂਗਲ ਹੀ ਨਹੀਂ ਮੰਨਣ ਨੂੰ ਤਿਆਰ
ਜੀ।
ਉਹ ਹਰ ਇੱਕ ਹੀ ਐਂਗਲ ਤੋਂ ਗੱਲ ਨੂੰ ਵਿਚਾਰ ਰਹੇ ਨੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਉਸ ਦੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂ। ਖਰੜ ਦੇ ਨੇੜੇ ਪਿੰਡ ਕਢੂਆਂ ਦੇ ਨੇੜੇ ਇੱਕ ਯੂਨੀਵਰਸਿਟੀ ਹੈ ਜਿਹਨੂੰ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਨਾਲ ਜਾਣਦੇ ਹਾਂ, CU ਦੇ ਨਾਂ ਨਾਲ ਜਾਣਦੇ ਹਾਂ, ਚੰਡੀਗੜ੍ਹ ਯੂਨੀਵਰਸਿਟੀ
ਜੀ।
ਉੱਥੇ ਇੱਕ ਹੋਸਟਲ ਦੇ ਵਿੱਚ ਲੜਕੀਆਂ ਦਾ ਜਿਹੜਾ ਹੋਸਟਲ ਹੈ, ਹਾਲਾਂਕਿ ਉਹ ਪਹਿਲਾਂ ਜਿਹੜਾ ਹੋਸਟਲ ਸੀ, ਜਿਹੜੀ ਇਮਾਰਤ ਸੀਗੀ, ਉਹ ਲੜਕਿਆਂ ਦੀ ਸੀਗੀ, ਬਾਅਦ ਵਿੱਚ ਉਹ ਸ਼ਿਫਟ ਕਰਕੇ ਕਹਿੰਦੇ ਲੜਕੀਆਂ ਨੂੰ ਦੇ ਦਿੱਤੀ ਗਈ। ਉੱਥੇ ਇੱਕ ਲੜਕੀ ਹੈ ਜਿਹੜੀ ਉਹ ਕੁਝ ਕਥਿਤ ਤੌਰ ਤੇ ਵੀਡੀਓ ਬਣਾਉਂਦੀ ਹੈ, ਆਪਣੀ ਵੀਡੀਓ ਬਣਾਉਂਦੀ ਹੈ, ਤੇ ਉਹ ਆਪਣੇ ਕਿਸੇ ਜਿਹੜਾ ਮੁੰਡਾ ਉਹਦਾ ਕੋਈ ਦੋਸਤ ਹੁੰਦਾ ਜਿਹਨੂੰ ਅਸੀਂ ਬੁਆਏਫ੍ਰੈਂਡ ਕਹਿ ਦਿੰਦੇ ਹਾਂ, ਜੋ ਸ਼ਿਮਲਾ ਦੇ ਵਿੱਚ ਰਹਿੰਦਾ ਹੁੰਦਾ, ਉਹਨੂੰ ਉਹ ਸੈਂਡ ਕਰਦੀ ਹੈ। ਇਸ ਚੀਜ਼ ਦਾ ਜਿਹੜਾ ਸ਼ੱਕ ਹੈ ਉਹ ਨਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਪੈਂਦਾ, ਸੁਭਾਵਕ ਹੈ ਕਿ ਪੈਣਾ ਚਾਹੀਦਾ, ਤਾਂ ਉਸ ਸ਼ੱਕ ਦੇ ਵਿੱਚੋਂ ਇਹ ਵਿਵਾਦ ਨਿਕਲਦਾ। ਕੁੜੀਆਂ ਕਹਿੰਦੀਆਂ ਹੋਸਟਲ ਦੇ ਵਿੱਚ ਕਿ ਜਿਹੜੀ ਵੀਡੀਓ ਬਣਾਈ ਹੈ ਉਹ ਸਾਡੀਆਂ ਸਾਰੀਆਂ ਕੁੜੀਆਂ ਦੀ ਬਾਥਰੂਮ ਦੇ ਵਿੱਚ ਜਿਹੜੀਆਂ ਨੰਗੇ ਤੌਰ ਤੇ ਜਿਹੜੀ ਵੀਡੀਓ ਸਾਡੀ ਉਹ ਬਣੀ ਹੈ, ਤੇ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ ਗਿਆ। ਇਸ ਨੂੰ ਲੈ ਕੇ ਜਿਹੜਾ ਵਿਵਾਦ ਉਹ ਲਗਾਤਾਰ ਸਾਹਮਣੇ ਆਉਂਦਾ ਗਿਆ। ਇੱਕ ਇੱਥੇ ਜਿਹੜੀ ਮੈਂ ਕਿਹਨੂੰ ਕੱਚ ਗ੍ਰੇਡ ਜਾਣਕਾਰੀ ਕਹੂੰਗਾ, ਅਧੂਰੀ ਜਾਣਕਾਰੀ ਕਹੂੰਗਾ, ਜਿਹਨੂੰ ਅਸੀਂ ਕਹਿ ਦਿੰਦੇ ਕਿ ਲਿਟਲ ਨੌਲੇਜ ਇਜ਼ ਡੇਂਜਰਸ ਥਿੰਗ, ਜਿਹੜੀ ਛੋਟੀ ਜਾਣਕਾਰੀ ਸਾਹਮਣੇ ਆਈ ਹੈ, ਉਹ ਛੋਟੀ ਜਾਣਕਾਰੀ ਕੀ ਆਈ ਹੈ ਕਿ ਬਹੁਤੇ ਪੱਤਰਕਾਰ ਵੀਰਾਂ ਨੇ, ਬਹੁਤੇ ਆਪੇ ਬਣੇ ਪੱਤਰਕਾਰਾਂ ਨੇ, ਦੇਖੋ ਜੀ ਪੱਤਰਕਾਰ ਥੋੜੇ ਨੇ, ਆਪੇ ਬਣੇ ਪੱਤਰਕਾਰ ਵਾਲੇ ਨੇ, ਕੁਝ ਆਪੇ ਬਣੇ ਪੱਤਰਕਾਰਾਂ ਨੇ ਬਹੁਤ ਜਲਦੀ ਵਿੱਚ ਵਿਊਆਂ ਦੇ ਚੱਕਰਾਂ ਦੇ ਵਿੱਚ ਉਸ ਚੀਜ਼ ਨੂੰ ਨਾ ਜੀ ਜੰਗਲ ਦੀ ਅੱਗ ਵਾਂਗੂ ਫੈਲਾਇਆ ਸੀ। ਕੁਝ ਕੁੜੀਆਂ ਜਿਹੜੀਆਂ ਉਹਨਾਂ ਨੇ ਆਤਮ ਹੱਤਿਆ ਕਰਨ ਦੇ ਲਈ ਬਿਲਡਿੰਗ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, 8 ਕੁੜੀਆਂ ਨੇ ਉਹਨਾਂ ਨੇ ਗਿਣਤੀ ਵੀ ਦਿੱਤੀ, ਪਰ ਨਹੀਂ। ਹੁਣ ਪ੍ਰਸ਼ਾਸਨ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਨਿਕਲ ਕੇ ਆਈ ਹੈ, ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਉਸ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਸੀ ਨਗੇਜ ਦੇ ਵਿੱਚ ਜਿਹੜੀ ਤਸਵੀਰ ਸੀ, ਵੀਡੀਓ ਸੀ, ਉਹ ਬਣਾ ਕੇ ਆਪਣੇ ਬੁਆਏਫ੍ਰੈਂਡ ਨੂੰ ਸ਼ਿਮਲਾ ਦੇ ਵਿੱਚ ਭੇਜੀ ਸੀ। ਅਸੀਂ ਉਸ ਲੜਕੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਸਾਡੀ ਟੀਮ ਸ਼ਿਮਲਾ ਗਈ, ਅਸੀਂ ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਕੁੜੀਆਂ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਕੁੜੀਆਂ ਇਸ ਚੀਜ਼ ਦੇ ਉੱਤੇ ਲਗਾਤਾਰ ਹੰਗਾਮਾ ਕਰ ਰਹੀਆਂ ਸੀ, ਉਹ ਬਿਲਕੁਲ ਸਹੀ ਸੀ, ਕਿਉਂਕਿ ਉਹ ਕਹਿੰਦੀਆਂ ਸੀ ਵੀ ਸਾਡਾ ਪੱਖ ਵੀ ਵਿਚਾਰਿਆ ਜਾਵੇ, ਸਾਡੀ ਵੀ ਇੱਜ਼ਤ ਹੈ, ਸਾਡੇ ਪੱਖ ਨੂੰ ਵੀ ਵਿਚਾਰਿਆ ਜਾਵੇ। ਉਹ ਕਹਿੰਦੇ ਸੀ ਫੋਨ ਆ ਜਿਹੜਾ ਉਹ ਉਸ ਕੁੜੀ ਦਾ ਜ਼ਬਤ ਕਰ ਲਿਆ, ਤੇ ਉਸ ਕੁੜੀ ਦਾ ਫੋਨ ਜ਼ਬਤ ਕਰਕੇ ਜਾਂਚ ਕੀਤੀ ਹੈ, ਇਦਾਂ ਦੀ ਕੋਈ ਗੱਲ ਨਹੀਂ, ਕਿਸੇ ਵੀ ਕੁੜੀ ਦੀ ਜਿਹੜੀ ਵੀਡੀਓ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਤੇ ਕਿਸੇ ਨਾਲ ਸ਼ੇਅਰ ਨਹੀਂ ਹੋਈ। ਉਸ ਲੜਕੀ ਨੇ ਆਪਣੀਆਂ ਜਿਹੜੀਆਂ ਤਸਵੀਰਾਂ, ਆਪਣੀ ਜਿਹੜੀ ਵੀਡੀਓ ਆ ਉਹ ਆਪਣੇ ਬੁਆਏਫ੍ਰੈਂਡ ਦੇ ਨਾਲ ਸ਼ਿਮਲਾ ਵਿੱਚ ਜਿਹੜਾ ਰਹਿੰਦਾ ਸੀ ਉਹਦੇ ਨਾਲ ਸਾਂਝੀ ਕੀਤੀ ਹੈ। ਇਹ ਜਿਹੜੀ ਗੱਲ ਹੈ, ਦੇਖੋ ਗੱਲ ਨੂੰ ਜੇਕਰ ਅਸੀਂ ਧਿਆਨ ਦੇ ਨਾਲ, ਮੈਂ ਅਕਸਰ ਕਹਿੰਦਾ ਹੁੰਦਾ ਕਿ ਥੋੜਾ ਜਿਹਾ ਲੇਟ ਆ ਜਾਓ, ਥੋੜਾ ਜਿਹਾ ਠਹਿਰ ਕੇ ਆ ਜਾਓ, ਪਰ ਦਰੁਸਤ ਆਵੋ ਦੋਸਤੋ, ਤੁਹਾਡਾ ਦਰੁਸਤ ਆਉਣਾ ਬੜਾ ਜ਼ਰੂਰੀ ਹੈ। ਜੇਕਰ ਤੁਸੀਂ ਜਲਦਬਾਜ਼ੀ ਵਿੱਚ ਅੱਗੇ ਆਉਣ ਦੀ ਕੋਸ਼ਿਸ਼ ਕਰੋਗੇ ਨਾ, ਉਹਦੇ ਨਾਲ ਠੀਕ ਹੈ ਕਿ ਤੁਸੀਂ ਹੋ ਸਕਦਾ ਕੋਈ 4 ਵਿਊ ਵੱਧ ਲੈ ਜਾਓ, ਤੁਸੀਂ ਸੋਸ਼ਲ ਮੀਡੀਆ ਉੱਤੇ ਕੋਈ ਜਿਹੜੇ ਰੁਪਈਏ ਆ ਉਹਨਾਂ ਵਿੱਚ ਵਾਧਾ ਕਰ ਲਓ, ਆਪਣਾ ਚੈਨਲ ਜਿਹੜਾ ਅਪ ਕਰ ਲਓ, ਪਰ ਉਹਦੇ ਨਾਲ ਤੁਸੀਂ ਇਹ ਵੇਖੋ ਕਿ ਤੁਹਾਡੇ ਸਮਾਜ ਦੇ ਉੱਤੇ ਕਿੱਡਾ ਵੱਡਾ ਅਸਰ ਪੈ ਰਿਹਾ ਹੈ। ਇਸ ਨੂੰ ਲੈ ਕੇ ਮਾਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ, ਉਹ ਜਰਮਨੀ ਗਏ ਹੋਏ ਨੇ, ਉਹਨਾਂ ਨੇ ਉੱਥੋਂ ਵੀ ਇਹ ਗੱਲ ਦੀ ਸਪੈਸ਼ਲ ਅਪੀਲ ਕੀਤੀ ਹੈ ਕਿ ਵੀਡੀਓ ਆ ਜਿਹੜੀ ਇੱਕ ਵਾਰੀ ਜਿਹੜੀ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਗਈ ਆ, ਇਹਨੂੰ ਵਾਰ ਵਾਰ ਅਪਲੋਡ ਨਾ ਕੀਤਾ ਜਾਵੇ। ਇਸ ਦੇ ਕਰਕੇ ਜਿਹੜੀ ਸਾਡੇ ਪੰਜਾਬ ਦਾ ਕਲਚਰ ਹੈ, ਜਿਹੜੀ ਸਾਡੀਆਂ ਧੀਆਂ ਦੀ ਇੱਜ਼ਤ ਹੈ, ਸਭ ਦੀਆਂ ਬੱਚੀਆਂ, ਉਸ ਨੂੰ ਬੜਾ ਧਿਆਨ ਵਿੱਚ ਰੱਖਿਆ ਜਾਵੇ, ਕਿਉਂਕਿ ਉੱਥੇ ਪੜ੍ਹਨ ਵਾਲੀਆਂ ਸਾਡੀਆਂ ਧੀਆਂ, ਸਾਨੂੰ ਕੋਈ ਇਸ ਦੀ ਜੱਜਮੈਂਟ ਨਹੀਂ ਕਿ ਉਹ ਕਿਸ ਪਿੰਡ ਤੋਂ ਨੇ, ਕਿਸ ਸ਼ਹਿਰ ਤੋਂ ਨੇ, ਕਿਸ ਕਬੀਲੇ ਤੋਂ ਨੇ, ਉਹ ਆਪਣੀਆਂ ਸਭ ਦੀਆਂ ਸਾਂਝੀਆਂ ਇੱਜ਼ਤਾਂ। ਇਸ ਚੀਜ਼ ਨੂੰ ਸਿਰਫ ਤੇ ਸਿਰਫ ਇਸ ਚੱਕਰ ਦੇ ਵਿੱਚ ਕਿ ਅਸੀਂ ਸਭ ਤੋਂ ਪਹਿਲਾਂ, ਅਸੀਂ ਸਭ ਤੋਂ ਫਾਸਟ, ਸਾਡੇ ਕੋਲੇ ਵੀਡੀਓ ਦੇ ਨਾਲ ਜਾਣਕਾਰੀ, ਅਸੀਂ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਜਾਣਕਾਰੀ ਲੈ ਕੇ ਆ ਰਹੇ ਹਾਂ, ਨਾ ਪਲੀਜ਼ ਇਹਦੇ ਵਿੱਚ ਨਾ ਭੱਜਿਆ ਜਾਵੇ, ਇਹ ਤੁਹਾਡੇ ਲਈ ਖਤਰਨਾਕ ਹੋਊਗਾ, ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਅਸਲ ਵਿੱਚ ਮਾਮਲਾ ਇਹ ਹੈ, ਇਸ ਮਾਮਲੇ ਦੇ ਵਿੱਚ ਹੁਣ ਲੜਕੀਆਂ ਜਿਹੜੀਆਂ ਉਹ ਸਹਿਮਤ ਹੋ ਗਈਆਂ। ਇੱਕ ਵਾਰ ਉਹਨੇ ਧਰਨਾ ਲਗਾਇਆ ਸੀ, ਉਹਨਾਂ ਨੂੰ ਦੱਸ ਦਿੱਤਾ ਗਿਆ ਵੀ ਰਿਕਾਰਡ ਖੰਗਾਲ ਲਿਆ ਗਿਆ ਪੁੱਤ, ਰਿਕਾਰਡ ਦੇ ਵਿੱਚ ਆਹ ਗੱਲਾਂ ਨਿਕਲ ਕੇ ਆਈਆਂ ਕਿ ਉਸ ਲੜਕੀ ਨੇ ਆਪਣੀ ਜਿਹੜੀ ਵੀਡੀਓ ਬਣਾਈ ਸੀ ਉਹ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਵੀਡੀਓ ਹੋਰ ਜਿਹੜੀ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਉਸ ਹੋਸਟਲ ਦੀ ਵਾਰਡਨ ਜਿਹੜੀ ਮੈਡਮ ਹੈ ਉਹ ਲੜਕੀ ਨੂੰ ਝਿੜਕ ਰਹੀ ਹੈ। ਉਸ ਵੀਡੀਓ ਉੱਤੇ ਖੈਰ ਕੋਈ ਵਿਵਾਦ ਨਹੀਂ, ਮੈਂ ਤੁਹਾਡੇ ਨਾਲ ਉਸ ਨੂੰ ਸਾਂਝਾ ਕਰਨਾ ਹੀ ਸਹੀ ਸਮਝਿਆ। ਹੁਣ ਗੱਲ ਇੱਥੇ ਨਹੀਂ ਮੁੱਕਦੀ
ਜੀ,
ਇਹ ਤਾਂ ਸਿਰਫ ਜਾਣਕਾਰੀ ਹੈ ਜਿਹੜੀ ਮੈਂ ਤੁਹਾਡੇ ਨਾਲ ਜਿਵੇਂ ਜਿਵੇਂ ਘਟਨਾਕ੍ਰਮ ਹੈ ਉਹ ਘਟਨਾਕ੍ਰਮ ਦੀ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕੀਤੀ ਹੈ ਕਿਸ ਤਰੀਕੇ ਦੇ ਨਾਲ ਇਹ ਘਟਨਾਕ੍ਰਮ ਘਟਿਆ। ਪਰ ਦੇਖੋ ਦੇਖੋ ਇਹ ਕਿ ਇਹ ਜੋ ਸੋਸ਼ਲ ਮੀਡੀਆ ਜਾਂ ਮੈਂ ਕਹਿ ਦਿਆਂ ਕਿ ਜੋ ਸਾਡੀ ਨੈਤਿਕ ਦੀ ਗਿਰਾਵਟ ਹੈ ਇਹ ਕੋਈ ਰਾਤੇ ਰਾਤ ਉਸ ਯੂਨੀਵਰਸਿਟੀ ਦੇ ਵਿੱਚ ਪੈਦਾ ਨਹੀਂ ਹੋ ਗਈ
ਜੀ।
ਜਿਹੜੀ ਨੈਤਿਕ ਗਿਰਾਵਟ ਹੈ ਇਹ ਸਾਡੇ ਪਾਠਕ੍ਰਮ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ, ਜੇਕਰ ਤੇਜ਼ੀ ਨਾਲ ਕਹਾਂ ਤਾਂ ਮਗਰਲੇ 2 ਦਹਾਕਿਆਂ ਦੇ ਵਿੱਚ ਪੈਦਾ ਹੋਈ ਹੈ। ਜਦੋਂ ਮਕਾਨ ਖੋਖਲੇ ਹੋ ਜਾਂਦੇ ਨੇ, ਪਿਛਲੇ ਸਮੇਂ ਦੇ ਵਿੱਚ, ਅਸੀਂ ਕਿਵੇਂ ਦੇਖਦੇ ਸੀਗੇ ਕਿ ਕੱਚੇ ਮਕਾਨ ਹੁੰਦੇ ਸੀ, ਜਿਹੜੇ ਤਾਂ ਲੋਕ ਉਹਨਾਂ ਕੱਚੇ ਮਕਾਨਾਂ ਨੂੰ ਲੱਪਦੇ ਰਹਿੰਦੇ ਸੀ, ਲਿਪਦੇ ਰਹਿੰਦੇ ਸੀਗੇ, ਬਰਸਾਤਾਂ ਤੋਂ ਪਹਿਲਾਂ ਮਿੱਟੀ ਲਾਉਂਦੇ ਰਹਿੰਦੇ ਸੀਗੇ, ਉਹ ਮਕਾਨਾਂ ਦਾ ਕਦੇ ਬਰਸਾਤਾਂ ਦੇ ਵਿੱਚ ਨੁਕਸਾਨ ਨਹੀਂ ਹੁੰਦਾ ਸੀ
ਜੀ।
ਪਰ ਜਿਹੜੇ ਮਕਾਨਾਂ ਨੂੰ ਪੜਤਾਲਿਆ ਨਹੀਂ ਜਾਂਦਾ ਸੀ ਤਾਂ ਫਿਰ ਜਦੋਂ ਬਰਸਾਤਾਂ ਦੇ ਵਿੱਚ ਉਹਨਾਂ ਦੇ ਲਿਓਡ ਡਿੱਗਦੇ ਸੀਗੇ, ਜਦੋਂ ਉਹਨਾਂ ਦੇ ਖਲਿੱਪੜ ਡਿੱਗਦੇ ਸੀ, ਮੈਂ ਠੇਠ ਪੰਜਾਬੀ ਵਿੱਚ ਕਹਾਂ, ਤਾਂ ਫਿਰ ਜਿਹੜੇ ਅੰਦਰ ਬੈਠੇ ਹੋਇਆ ਜੀਆ ਜੰਤ ਸੀ ਨਾ ਉਹ ਕਹਿ ਦਿੰਦਾ ਸੀ ਕਿ ਮਕਾਨ ਡਿੱਗੂਗਾ। ਅਸਲ ਵਿੱਚ ਇਹ ਜੱਜਮੈਂਟ ਗਲਤ ਸੀ, ਮਕਾਨ ਡਿੱਗੂਗਾ ਤਾਂ ਤੁਹਾਨੂੰ ਪਤਾ ਲੱਗਿਆ, ਪਰ ਜਿਹੜੀ ਸਿਚੁਏਸ਼ਨ ਬਣਦੀ ਗਈ ਡਿੱਗਣ ਵਾਲੀ, ਜਦੋਂ ਅੰਦਰੋਂ ਅੰਦਰੋਂ ਤੁਹਾਡਾ ਮਕਾਨ ਖੁਰਦਾ ਗਿਆ, ਉਦੋਂ ਤੁਸੀਂ ਕਿੱਥੇ ਸੀ? ਮੈਂ ਕਹਿੰਦਾ ਜੇਕਰ ਅੱਜ ਸਾਡੇ ਬੱਚੇ ਉਸ ਮਕਾਨ ਵਾਂਗੂ ਲਿਪੇ ਹੁੰਦੇ, ਉਹਨਾਂ ਬੱਚਿਆਂ ਨੂੰ ਸਾਂਭਿਆ ਹੁੰਦਾ, ਅੱਜ ਵੀ ਜ਼ਰੂਰਤ ਹੈ, ਚਾਹੇ ਸਾਡੇ NRI ਵੀਰ ਭੈਣ ਭਰਾ ਨੇ, ਚਾਹੇ ਅਸੀਂ ਪੰਜਾਬ ਵਿੱਚ ਬੈਠੇ ਹਾਂ, ਆਪਣੇ ਬੱਚਿਆਂ ਦੀ ਨੈਤਿਕ ਤੌਰ ਤੇ ਲਿਪਾ ਪੋਚੀ ਕਰਦੇ ਰਹੋ, ਨਹੀਂ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਕਿਸ ਵਕਤ ਤੇ ਮਕਾਨ ਡਿੱਗਣਗੇ, ਤੇ ਫਿਰ ਇਹ ਖਬਰਾਂ ਬਣਨਗੀਆਂ, ਤੇ ਅਸੀਂ ਖਬਰਾਂ ਨੂੰ ਪਹਿਲਾਂ ਦੇਣ ਦੀ ਕੋਸ਼ਿਸ਼ ਦੇ ਵਿੱਚ ਗਲਤ ਮਲਤ ਤਰੀਕੇ ਦੇ ਨਾਲ ਅੱਗੇ ਅੱਗੇ ਪੇਸ਼ ਕਰਦੇ ਰਹਾਂਗੇ। ਅਸੀਂ ਭੁੱਲ ਜਾਂਦੇ ਹਾਂ ਵਿਊਹਾਂ ਦੇ ਚੱਕਰਾਂ ਦੇ ਵਿੱਚ, ਅਸੀਂ ਭੁੱਲ ਜਾਂਦੇ ਹਾਂ ਲਾਈਕ ਦੇ ਚੱਕਰ ਦੇ ਵਿੱਚ ਕਿ ਕਿਸੇ ਦੀ ਇੱਜ਼ਤ ਕਿਸੇ ਦੀ ਨਹੀਂ। ਪੰਜਾਬ ਦਾ ਇੱਕ ਕਲਚਰ ਹੈ, ਉਹ ਕਹਿੰਦਾ ਕਿ ਇੱਜ਼ਤ ਸਭ ਦੀ ਸਾਂਝੀ ਹੈ, ਸਾਡੀਆਂ ਧੀਆਂ ਭੈਣਾਂ ਦੀਆਂ ਇੱਦਾਂ ਦੀਆਂ ਤਸਵੀਰਾਂ ਜੇਕਰ ਕਿਤੇ ਕਿਸੇ ਇੱਕ ਇਨਸਾਨ ਦੀ ਗਲਤੀ ਚੋਂ ਨਿਕਲਦੀਆਂ ਵੀ ਹੈ, ਕੈਮਰੇ ਦੇ ਵਿੱਚ ਇਹ ਬਣ ਵੀ ਜਾਂਦੀਆਂ, ਤਾਂ ਉਸ ਨੂੰ ਥਰਮਾ ਰੱਖੋ, ਉਸ ਨੂੰ ਜਨਤਕ ਕਰਕੇ ਬੱਲੇ ਬੱਲੇ ਖੱਟਣ ਦੀ ਕੋਸ਼ਿਸ਼ ਨਾ ਕਰੋ ਜੀ।
ਜਸਵਿੰਦਰ ਜੀ, ਤੁਸੀਂ ਖੁਦ ਜਾਣਦੇ ਹੋ ਜੇ ਅੱਖਰ ਲਿਖੇ ਜਾਣ ਲੋਕ ਪੜ੍ਹਦੇ ਨਹੀਂ, ਜੇ ਥੋੜ੍ਹੇ ਜਿਹਾ ਨੰਗੇਜ ਅੱਖਰਾਂ ਥੱਲੇ ਹੋਵੇ ਨਾ, ਲੋਕ ਪੜ੍ਹਨ ਤੋਂ ਬਗੈਰ ਵੀ ਸ਼ੇਅਰ ਕਰ ਦਿੰਦੇ ਆ।
ਬਿਲਕੁਲ ਜੀ ਬਿਲਕੁਲ, ਮਸਲਾ ਹੀ ਇਹ ਹੈ ਕਿ ਅਸੀਂ ਇਹਨਾਂ ਚੀਜ਼ਾਂ ਉੱਤੇ ਜਾਗਦੇ ਕਿਉਂ ਨਹੀਂ? ਦੇਖੋ ਸਾਡੇ ਸਿਸਟਮ ਵਿੱਚ ਕੀ ਹੋ ਗਿਆ ਹੈ ਕਿ ਬੱਚਿਆਂ ਦੇ ਅੰਦਰ ਇੱਕ ਕੰਪੀਟੀਸ਼ਨ ਦੀ ਭਾਵਨਾ ਤਾਂ ਪਾ ਦਿੱਤੀ ਹੈ, ਉਹਨਾਂ ਅੰਦਰ ਇੱਕ ਇੰਟੈਲੀਜੈਂਸੀ ਤਾਂ ਭਰਨ ਦੀ ਕੋਸ਼ਿਸ਼ ਕਰ ਦਿੱਤੀ ਹੈ, ਪਰ ਤੁਹਾਡੀ ਉਸ ਇੰਟੈਲੀਜੈਂਸੀ ਦੀ ਦੌੜ ਨੇ ਉਹਨਾਂ ਤੋਂ ਵਿਜ਼ਡਮ ਖੋ ਲਈ ਹੈ, ਉਹਨਾਂ ਤੋਂ ਸਿਆਣਪ ਖੋ ਲਈ ਹੈ। ਅਸਲ ਵਿੱਚ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਕਿ ਸਿਆਣਾ ਹੋਣਾ ਜ਼ਰੂਰੀ ਹੈ ਹੁਸ਼ਿਆਰ ਹੋਣ ਦੇ ਨਾਲੋਂ। ਹੁਸ਼ਿਆਰ ਤਾਂ ਅੱਤਵਾਦੀ ਵੀ ਹੁੰਦਾ ਜੀ,
ਜੀ
ਹੁਸ਼ਿਆਰ ਤਾਂ ਗਲਤ ਆਂਸਰ ਵੀ ਹੁੰਦਾ ਜਿਹੜਾ ਦੇਸ਼ ਨੂੰ ਕਿਸੇ ਕੌਮ ਨੂੰ ਡੋਬ ਕੇ ਤੁਰ ਜਾਂਦਾ, ਪਰ ਸਿਆਣਾ ਉਹ ਹੁੰਦਾ ਜਿਹੜਾ ਆਪਣੇ ਜਿੰਨੀ ਸਮਝ ਹੈ ਉਸ ਦੇ ਅਨੁਸਾਰ ਲੋਕ ਭਲਾਈ, ਮਨੁੱਖਤਾ ਦੀ ਭਲਾਈ ਦੇ ਲਈ ਖੜਦਾ ਹੈ। ਮੈਂ ਸਾਰੇ ਸੁਣਨ ਵਾਲੇ ਸਾਡੇ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਇਹ ਅਪੀਲ ਕਰਦਾ ਕਿ ਬੱਚਿਆਂ ਨੂੰ ਇੰਟੈਲੀਜੈਂਟ ਬਣਾਉਣ ਨਾਲੋਂ ਜ਼ਰੂਰੀ ਹੈ ਕਿ ਸਿਆਣੇ ਬਣਾਓ, ਉਹਨਾਂ 'ਚ ਵਿਜ਼ਡਮ ਭਰੋ, ਨਹੀਂ ਤਾਂ ਇਹ ਖੋਖਲੀਆਂ ਇਮਾਰਤਾਂ ਜਦੋਂ ਡਿੱਗਣਗੀਆਂ ਫਿਰ ਤੁਹਾਡੇ ਪੈਸਿਆਂ ਦੇ ਢੇਰ ਨੇ, ਇਹਨਾਂ ਨੂੰ ਸਾਂਭਣਾ ਨਹੀਂ, ਉਹਨਾਂ ਦਾ ਕੋਈ ਮਤਲਬ ਨਹੀਂ ਰਹਿਣਾ ਤੁਹਾਡੀ ਆਉਣ ਵਾਲੀ ਫੋਕੀ ਜ਼ਿੰਦਗੀ ਦੇ ਵਿੱਚ ਜੀ।
ਵੀ ਇੱਥੇ ਵੀ ਟਿਕਟੋਕ ਵਿੱਚ ਬਹੁਤ ਸਾਰੇ ਲੱਗੇ ਹੋਏ ਹਨ ਨੱਚਣ ਟੱਪਣ ਦੇ ਲਈ, ਵਿਊ ਵਧਾਉਣ ਦੇ ਲਈ। ਸੈਡ ਸਟੋਰੀ ਆ, ਸਾਡੇ ਨਾਗਰਾ ਫਲ ਦੇ ਮੇਲੇ ਦੇ ਇੱਕ ਬੱਚੇ ਨੇ ਲਾਈਆਂ ਸੀ, ਕਿਤਾਬਾਂ ਦਾ ਮੇਲਾ ਲਾਇਆ ਸੀ, ਪੁਸਤਕ ਮੇਲਾ ਲਾਇਆ ਸੀਗਾ, ਉਹਨੂੰ ਪ੍ਰਾਈਸ ਰੱਖੀ ਹੋਈ ਸੀਗੀ। ਇੱਕ ਔਰਤ ਨੇ ਕਿਤਾਬ ਦੇਖੀ ਇੰਨੀ ਮਹਿੰਗੀ, ਚੱਕ ਕੇ ਉਹ ਮਾਰੀ, ਉਹ ਕਹਿੰਦਾ ਭੈਣ ਜੀ, ਕਹਿੰਦਾ ਇਹ ਤਾਂ ਕਿਤਾਬ ਦੀ ਕੀਮਤ ਹੈ, ਕਹਿੰਦਾ ਲੈ ਕੇ ਜਾਣੀ ਫ੍ਰੀ ਵੀ ਲੈ ਜਾਓ, ਕਹਿੰਦਾ ਇਹਨੂੰ ਪੜ੍ਹਨ ਦੀ ਕੋਸ਼ਿਸ਼ ਕਰੋ, ਵੀ ਕੀਮਤ ਨਾ ਦੇਖੋ ਇਹਦੀ, ਇਹਦੇ ਵਿੱਚ ਲਿਖਿਆ ਕੀ ਆ ਉਹਦੀ ਵੈਲਿਊ ਦੇਖੋ, ਸੋ ਪੜ੍ਹ ਲਿਆ ਕਰੋ, ਕੋਈ ਚੰਗਾ ਪੜ੍ਹ ਲਿਆ ਕਰੋ। ਪ੍ਰਾਈਸ ਜਦੋਂ ਕਿਤੇ ਚੰਗੇ ਕੰਮ 'ਤੇ ਪ੍ਰਾਈਸ ਲਾਈ ਹੁੰਦੀ ਨਾ, ਬੰਦਾ ਦੁੱਗਣੀ ਦੇਵੇ ਤਾਂ ਚੰਗਾ ਬੰਦਾ ਹੋਰ ਲਿਖ ਵੀ ਸਕਦਾ ਹੈਗਾ। ਆਪਾਂ ਮਾੜੇ ਚਸਕਿਆਂ ਵੱਲ ਨੂੰ ਪੈ ਗਏ ਹਾਂ। ਦੈਟਸ ਅ ਸੈਡ ਸੈਡ ਸਟੋਰੀ ਆ। ਸੋ
ਜੀ ਬਿਲਕੁਲ ਜੀ, ਮੈਂ ਜੇਕਰ ਮੈਂ ਥੋੜ੍ਹੀ ਜਿਹੀ ਤੁਹਾਡੀ ਗੱਲ ਬਹੁਤ ਹੀ ਦਰੁਸਤ ਲੱਗੀ, ਮੈਂ ਇਹਦੇ ਵਿੱਚ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਕਿ ਅਸਲ ਵਿੱਚ ਨਾ ਜੀ ਸਾਡੇ ਇੱਕ ਅਧਿਆਪਕ ਹੁੰਦੇ ਸੀ, ਉਹ ਬੜੀ ਸੋਹਣੀ ਗੱਲ ਕਹਿੰਦੇ ਹੁੰਦੇ ਸੀ, ਮੈਂ ਅਕਸਰ ਹੀ ਜਿਹੜੀਆਂ ਚੰਗੀਆਂ ਗੱਲਾਂ ਉਹਨੂੰ ਦਿਮਾਗ ਦੇ ਖਜ਼ਾਨੇ ਵਿੱਚ ਸਮੋ ਕੇ ਰੱਖਦਾ
ਜੀ।
ਉਹ ਕਹਿੰਦੇ ਸੀ ਕਿ ਤੁਸੀਂ ਕਿਤਾਬ ਦਾ ਮੁੱਲ ਨਹੀਂ ਦੇ ਸਕਦੇ, ਤੁਸੀਂ ਮੁੱਲ ਕਾਹਦਾ ਦਿੰਦੇ ਹੋ, ਤੁਸੀਂ ਮੁੱਲ ਦਿੰਦੇ ਹੋ ਉਸ ਦੇ ਪੇਪਰ ਦਾ, ਤੁਸੀਂ ਮੁੱਲ ਦਿੰਦੇ ਹੋ ਉਸ ਦੀ ਸ਼ਾਹੀ ਦਾ, ਤੁਸੀਂ ਮੁੱਲ ਦਿੰਦੇ ਹੋ ਉਸ ਦੀ ਸਜਿਲਤ ਦਾ, ਜਿਲਦ ਦਾ, ਤੁਸੀਂ ਉਸ ਵਿਚਲੇ ਸ਼ਬਦ ਦਾ, ਉਸ ਵਿਚਲੇ ਗਿਆਨ ਦਾ, ਉਸ ਵਿਚਲੇ ਥੋਟ ਦਾ ਮੁੱਲ ਦੇ ਹੀ ਨਹੀਂ ਸਕਦੇ, ਤੁਸੀਂ ਉਹਦਾ ਮੁੱਲ ਕਦੇ ਨਹੀਂ ਦੇ ਸਕਦੇ। ਦੇਖੋ ਕਿਤਾਬਾਂ ਦਾ ਮੁੱਲ ਵੇਖ ਕੇ ਭੱਜਣ ਵਾਲੇ ਲੋਕ ਕਿਤਾਬਾਂ ਦੀ ਅਸਲ ਕੀਮਤ ਜਾਣਦੇ ਹੀ ਨਹੀਂ ਹੁੰਦੇ
ਜੀ।
ਜੇਕਰ ਉਹ ਅਸਲ ਕੀਮਤ ਜਾਣਦੇ ਹੋਣ ਤਾਂ ਕਿਤਾਬਾਂ ਦਾ ਮੁੱਲ ਹੁੰਦਾ ਹੀ ਨਹੀਂ, ਅਸਲ ਵਿੱਚ ਅਸੀਂ ਮੁੱਲ ਤਾਰ ਰਹੇ ਹੁੰਦੇ ਹਾਂ ਉਸ ਪੇਪਰ ਦਾ, ਜਾਂ ਜਿਸ ਨੇ ਉਸ ਨੂੰ ਬੰਨਿਆ ਬਣਾਇਆ ਲਿਖਿਆ ਪਚਾਇਆ ਉਸਦਾ, ਗਿਆਨ ਦਾ ਮੁੱਲ ਨਹੀਂ ਹੁੰਦਾ ਜੀ। ਇਸ ਗੱਲ ਨੂੰ ਮੱਦੇਨਜ਼ਰ ਰੱਖੋ, ਫੇਰ ਹੀ ਤੁਸੀਂ ਕਿਤਾਬਾਂ ਦੇ ਨਾਲ ਜੁੜ ਸਕਦੇ ਹੋ ਜੀ।
ਜਸਵਿੰਦਰ ਜੀ, ਘਰਾਂ ਵਿੱਚ ਨਾ ਮੈਂ ਕਈ ਐਸੀਆਂ ਪੇਂਟਿੰਗ ਦੇਖੀਆਂ ਨਾ, ਪੇਂਟ ਸਿੱਟਿਆ ਹੁੰਦਾ ਹੈ, ਕੱਖ ਨਹੀਂ ਹੁੰਦਾ ਉਹਦੇ ਵਿੱਚ, ਪਰ ਮੈਂ ਦੇਖਿਆ ਜਿਹਨਾਂ ਨੇ ਨਾ ਟਰੋਫੀਆਂ ਜਿੱਤੀਆਂ, ਬੱਚਿਆਂ ਨੇ ਟਰੋਫੀਆਂ ਪ੍ਰਾਪਤ ਕੀਤੀਆਂ, ਉਹ ਜਿਹੜੇ ਵੇਜ ਹੁੰਦੇ ਨੇ ਜੇ ਫੁੱਲ ਪਾਏ ਹੁੰਦੇ, ਉਹ ਟਰੋਫੀਆਂ ਰੱਖੀਆਂ ਜਾਣ ਨਾ, ਬੱਚਾ ਹੋਰ ਕਹਿਆ ਮੈਂ ਹੋਰ ਪ੍ਰਾਪਤੀ ਕਰਨੀ ਆ, ਮੈਂ ਹੋਰ ਚੰਗਾ ਕੰਮ ਕਰਨਾ, ਮੈਂ ਇੱਦਾਂ ਟਰੋਫੀ ਹੋਰ ਵੱਡੀ ਜਿੱਤ ਕੇ ਲੈ ਕੇ ਆਉਂਦਾ। ਨਹੀਂ, ਆਪਾਂ ਸਜਾਵਟ ਵੱਲ ਤੁਰ ਗਏ, ਅਸਲੀਅਤ ਵੱਲ ਨਹੀਂ ਆਪਾਂ ਜਾ ਰਹੇ, ਵੀ ਸਾਡੇ ਬੱਚੇ ਨੇ ਇੰਨੀ ਮਿਹਨਤ ਕੀਤੀ, ਇੰਨੀ ਮਿਹਨਤ ਕਰਕੇ ਟਰੋਫੀ ਜਿੱਤ ਕੇ ਲੈ ਕੇ ਆਉਂਦੀ ਆ, ਇਹ ਜਦੋਂ ਕੋਈ ਅੰਦਰ ਬੜੇ ਨਾ, ਇਸ ਤਗਮੇ ਨੂੰ, ਇਸ ਮੈਡਲ ਨੂੰ ਦੇਖੇ, ਵੀ ਘਰ ਵਿੱਚ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ, ਸ਼ੋ ਪੀਸ ਨਹੀਂ ਹੈਗਾ
ਜੀ। ਬਿਲਕੁਲ ਜੀ ਬਿਲਕੁਲ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਅਸੀਂ ਨਾ ਅਸਲ ਵਿੱਚ ਹੋਰ ਹੀ ਟ੍ਰੈਂਡ ਦੇ ਵਿੱਚ ਚਲੇ ਗਏ ਹਾਂ
ਜੀ।
ਅਸੀਂ ਚਾਹੁੰਦੇ ਹਾਂ ਅਸੀਂ ਖੂਬਸੂਰਤੀ ਤੇ ਸਹੋਜ, ਸੁੰਦਰਤਾ ਤੇ ਸਹੋਜ ਦੇ ਅਰਥ ਭੁੱਲ ਗਏ ਹਾਂ। ਅਸੀਂ ਸਿਰਫ ਸੁੰਦਰਤਾ ਵੱਲ ਨਹੀਂ ਭੱਜਦੇ ਹਾਂ, ਅਸੀਂ ਸਹੋਜ ਪਲੱਸ ਸੁੰਦਰਤਾ ਵੱਲ ਨਹੀਂ ਭੱਜਦੇ। ਸੋਜ ਤੇ ਸੁੰਦਰਤਾ ਦੇ ਸਮੇਲ ਦੇ ਵਿੱਚੋਂ ਆਨੰਦ ਮਿਲਦਾ ਹੈ
ਜੀ।
ਜਿੰਨਾ ਚਿਰ ਆਨੰਦ ਨਹੀਂ ਮਿਲਦਾ ਉਹਨਾਂ ਚਿਰ ਜ਼ਿੰਦਗੀ ਹੈ ਜਿਹੜੀ ਉਹ ਅਧੂਰੀ ਹੈ। ਅਸੀਂ ਉਹਨਾਂ ਚੀਜ਼ਾਂ ਵੰਨੀ, ਉਹਨਾਂ ਚੀਜ਼ਾਂ ਨੂੰ ਸਜਾਵਟ ਦੇ ਪੀਸਾਂ ਦੇ ਰੂਪ ਵਿੱਚ ਵਰਤਣ ਲੱਗ ਪਏ ਹਾਂ, ਜਿਹੜੀਆਂ ਸਿਰਫ ਵਿਖਾਵੇਬਾਜ਼ੀ ਦੇ ਲਈ ਹੈ। ਉਹਨਾਂ ਤੋਂ ਸੇਧ ਨਹੀਂ ਮਿਲਦੀ, ਉਹਨਾਂ ਤੋਂ ਤੁਹਾਡੇ ਬੱਚਿਆਂ ਨੂੰ, ਤੁਹਾਡੀ ਪੀੜ੍ਹੀ ਨੂੰ ਸੇਧ ਨਹੀਂ ਮਿਲਦੀ। ਮੈਂ ਅਕਸਰ ਕਹਿੰਦਾ ਹੁੰਦਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀ ਕਿਤਾਬ ਵਾਲੀ ਤਸਵੀਰ ਨਾਲ ਦੀ ਨਾਲ ਸਾਡੀ ਗੁਰਮੁਖੀ ਲਿਪੀ ਦੀ ਬਣੀ ਹੋਈ ਪੇਂਟਿੰਗ ਊੜੇ ਤੋਂ ਲੈ ਕੇ ਰਾੜੇ ਤਿੱਕਰ, ਤੇ ਇਸ ਤੋਂ ਇਲਾਵਾ ਸਾਡੇ ਸਾਹਿਤਕਾਰਾਂ ਦੀ, ਸਾਡੇ ਗਿਆਨਕਾਰਾਂ ਦੀ, ਸਾਡੇ ਲੇਖਕਾਂ ਦੀਆਂ ਤਸਵੀਰਾਂ, ਉਹਨਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਬਾਤਾਂ, ਉਹਨਾਂ ਦੇ ਲਿਖੇ ਹੋਏ ਸ਼ਬਦ ਕਿਹੜੇ ਕਿਹੜੇ ਘਰਾਂ ਨੇ ਸਾਂਭੇ ਨੇ, ਸ਼ਬਦ ਕੋਸ਼ ਭਾਈ ਕਾਹਨ ਸਿੰਘ ਨਾਭਾ ਦਾ ਕਿਹੜੇ ਘਰ ਨੇ ਸਾਂਭਿਆ, ਅਸੀਂ ਕਿਹੜੇ ਪਾਸੇ ਚਲੇ ਗਏ ਹਾਂ ਜੀ। ਅਸੀਂ ਉਸ ਪਾਸੇ ਚਲੇ ਗਏ ਹਾਂ ਕਿ ਮੈਂ ਕਹੂੰਗਾ ਕਿ 90% ਡੈਕੋਰੇਸ਼ਨ ਦੇ ਪੀਸ ਸਾਡੇ ਘਰਾਂ ਵਿੱਚ ਇਦਾਂ ਦੇ ਪਏ ਨੇ ਜਿਨ੍ਹਾਂ ਦਾ ਕਨਸੈਪਟ ਲੈ ਕੇ ਆਉਣ ਵਾਲੇ ਨੂੰ ਵੀ ਨਹੀਂ ਪਤਾ
ਜੀ।
ਉਸ ਦਾ ਕਨਸੈਪਟ ਲੈ ਕੇ ਆਉਣ ਵਾਲੇ ਨੂੰ ਵੀ ਨਹੀਂ ਪਤਾ, ਉਹ ਆਪਣੇ ਬੱਚਿਆਂ ਨੂੰ, ਆਪਣੀ ਅਗਲੀ ਪੀੜ੍ਹੀ ਨੂੰ ਕੀ ਦੱਸੂਗਾ ਕਿ ਇਹ ਕੀ ਸੰਦੇਸ਼ ਦਿੰਦੇ ਨੇ। ਪੇਂਟਿੰਗ ਤਾਂ ਇੱਕ ਓਮਕਾਰ ਦੀ ਵੀ ਲਗਾਈ ਜਾ ਸਕਦੀ ਹੈ, ਪੇਂਟਿੰਗ ਤਾਂ ਊੜੇ ਤੋਂ ਲੈ ਕੇ ਰਾੜੇ ਤਿੱਕਰ ਦੀ ਵੀ ਲਾਈ ਜਾ ਸਕਦੀ ਹੈ, ਤਸਵੀਰ ਸ਼ਹੀਦ ਆਜ਼ਮ ਭਗਤ ਸਿੰਘ ਦੀ ਵੀ ਲੱਗ ਸਕਦੀ ਹੈ, ਤਸਵੀਰ ਸਾਡੇ ਗੁਰੂਆਂ ਨਾਲ ਸੰਬੰਧਿਤ ਵੀ ਲੱਗ ਸਕਦੀਆਂ। ਤਸਵੀਰਾਂ ਤੋਂ ਭਾਵ ਪੂਜਾ ਕਰਨਾ ਨਹੀਂ ਹੁੰਦਾ, ਤਸਵੀਰਾਂ ਤੋਂ ਭਾਵ ਪ੍ਰੇਰਿਤ ਹੋਣਾ ਵੀ ਹੁੰਦਾ ਹੈ। ਜੇਕਰ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਜੇਕਰ ਅਸੀਂ ਆਪਣੇ ਘਰਾਂ ਦੇ ਵਿੱਚ ਸਜਾਵਟ ਦੇ ਲਈ ਆਪਣੀਆਂ ਪ੍ਰਾਪਤੀਆਂ ਨੂੰ ਮੂਹਰੇ ਰੱਖੀਏ
ਜੀ,
ਜੋ ਤੁਸੀਂ ਜਿੱਤਿਆ, ਜੋ ਤੁਸੀਂ ਕਮਾਇਆ, ਜੋ ਮੈਡਲ ਤੁਹਾਡੇ ਹਿੱਸੇ ਆਏ, ਉਹ ਜੇਕਰ ਤੁਹਾਡੇ ਉਹਨਾਂ ਕਮਰਿਆਂ ਦੇ, ਉਹਨਾਂ ਲਿਵਿੰਗ ਰੂਮ ਦੇ ਸ਼ਿੰਗਾਰ ਹੋਣ, ਤਾਂ ਤੁਹਾਡੇ ਬੱਚੇ ਉਹਨਾਂ ਤੋਂ ਪ੍ਰਭਾਵਿਤ ਹੋਣਗੇ ਕਿ ਕਾਸ਼ ਕਿਸੇ ਦਿਨ ਮੇਰਾ ਵੀ ਇਸ ਥਾਂ ਦੇ ਉੱਤੇ ਤਗਮਾ ਹੋਊਗਾ, ਜਾਂ ਉਹਨਾਂ ਦਾ ਆਪਣਾ ਜਿੱਤਿਆ ਹੋਇਆ ਤਗਮਾ ਹੀ ਜਦੋਂ ਵਾਰ ਵਾਰ ਵੇਖਣਗੇ ਤਾਂ ਆਨੰਦਿਤ ਹੋਣਗੇ ਕਿ ਆਹ ਉਸ ਦਿਨ ਮੈਂ ਫਲਾਨੀ ਦੌੜ ਦੇ ਵਿੱਚ, ਫਲਾਨੀ ਗੇਮ ਦੇ ਵਿੱਚ ਜਿੱਤ ਕੇ ਇਸ ਥਾਂ ਦੇ ਉੱਤੇ ਰੱਖਿਆ ਸੀ, ਅਗਲੇ ਗੇੜੇ ਇਸ ਤੋਂ ਵੀ ਵੱਡੀ ਚੀਜ਼ ਜਿਹੜੀ ਜਿੱਤ ਕੇ ਇੱਥੇ ਰੱਖਣੀ ਹੈ, ਤੁਹਾਨੂੰ ਪ੍ਰੇਰਿਤ ਕਰਨਗੀਆਂ। ਅਸੀਂ ਕਿੱਧਰ ਚਲੇ ਗਏ ਹਾਂ? ਅਸੀਂ ਉੱਧਰ ਚਲੇ ਗਏ ਹਾਂ ਕਿ ਮੇਰੇ ਖਿਆਲ ਦੇ ਨਾਲ, ਮਾਫੀ ਮੰਗ ਕੇ ਕਹਿੰਦਾ ਮੈਂ ਆਪਣੇ ਅਧੂਰੇ ਗਿਆਨ ਚੋਂ ਕਹਿੰਦਾ, ਇਹ ਸਾਡੀ ਆਖਰੀ ਪੀੜ੍ਹੀ ਹੋਊਗੀ ਜਿਹੜੀ ਪ੍ਰਾਪਤੀਆਂ ਦੇ ਨਾਲ ਜੁੜੀ ਹੋਊਗੀ, ਇਸ ਤੋਂ ਬਾਅਦ ਪ੍ਰਾਪਤੀਆਂ ਦੀ ਗਿਣਤੀ ਘਟੂਗੀ, ਕਿਉਂਕਿ ਸੋਸ਼ਲ ਮੀਡੀਆ ਉੱਤੇ ਤੁਸੀਂ ਪਹਿਲਾਂ ਹੀ ਕਹਿ ਦਿੱਤਾ ਕਿ ਟਿਕਟੌਕ ਆ ਗਿਆ, ਜਾਂ ਜਿਸ ਤਰੀਕੇ ਦੀਆਂ ਹੋਰ ਸਾਈਟਾਂ ਆ ਗਈਆਂ, ਕੀ ਵਿਖਾਓਗੇ ਆਪਣੇ ਬੱਚਿਆਂ ਨੂੰ ਕਿ ਵੀਡੀਓ ਸਾਂਭ ਕੇ ਰੱਖ ਲਓਗੇ ਕਿ ਦੇਖੋ ਮੈਂ ਜਦੋਂ ਜਵਾਨੀ ਵਿੱਚ ਹੁੰਦਾ ਸੀ ਜਾਂ ਹੁੰਦੀ ਸੀ ਤਾਂ ਉਦੋਂ ਮੈਂ ਇਸ ਤਰੀਕੇ ਨਾਲ ਲੱਕ ਹਿਲਾਉਂਦਾ ਹੁੰਦਾ ਸੀ, ਮੈਂ ਇਸ ਤਰੀਕੇ ਨਾਲ ਨੱਚਦਾ ਹੁੰਦਾ ਸੀ, ਮੈਂ ਇਸ ਤਰੀਕੇ ਨਾਲ ਨੱਚਦੀ ਸੀ, ਤੁਹਾਡੀਆਂ ਪ੍ਰਾਪਤੀਆਂ ਕਿੱਧਰ ਗਈਆਂ? ਤੁਸੀਂ ਜੋ ਗਿਆਨ ਹਾਸਲ ਕੀਤਾ, ਤੁਸੀਂ ਕਿਤਾਬ ਲਿਖੀ, ਤੁਸੀਂ ਮੈਡਲ ਲੈ ਕੇ ਆਂਦਾ, ਤੁਸੀਂ ਕਿਸੇ ਸੰਘਰਸ਼ ਦਾ ਹਿੱਸਾ ਬਣੇ, ਤੁਸੀਂ ਕਿਸੇ ਦੀ ਮਦਦ ਕੀਤੀ, ਉਹਨਾਂ ਨੂੰ ਇੱਕ ਪ੍ਰੇਰਨਾ ਸਰੋਤ ਦੇ ਰੂਪ ਵਿੱਚ ਸਾਂਭ ਕੇ ਰੱਖੋ ਆਪਣੇ ਬੱਚਿਆਂ ਲਈ, ਉਹ ਦੇਖਣ ਵੀ ਤੇ ਕਹਾਣੀਆਂ ਦੇ ਰੂਪ ਵਿੱਚ ਸੁਣ ਸਮਝਣ ਵੀ। ਜੀ
ਜੀ, ਤੁਸੀਂ ਲਾਈਨ ਆਪਣੀ ਹੋਲਡ 'ਤੇ ਰੱਖੋ। ਪ੍ਰੋਗਰਾਮ ਸਪੋਂਸਰ ਕੀਤਾ ਗਿਆ ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਜਸਵੀਰ ਸਿੰਘ ਹੁੰਡਲ ਵੱਲੋਂ, 416-502-3131 ਨੰਬਰ ਹੈ, ਅਲਫਾ ਟਰਾਂਸ ਤੋਂ ਲੱਖੀ ਸੈਣੀ ਵੱਲੋਂ ਡਰਾਈਵਰ ਚਾਹੀਦਾ, ਓਨਰ ਓਪਰੇਟਰ ਚਾਹੀਦੇ ਆ, ਨੰਬਰ ਦਿੰਦਾ 905-799-1525। ਅਟਲਾਂਟਿਸ ਰੇਡੀਏਟਰਸ ਵਾਲੇ ਹਨ, ਟਰੱਕਾਂ ਦੇ ਰੇਡੀਏਟਰ ਚੇਂਜ ਕਰਵਾਉਣਾ ਚਾਹੁੰਦੇ ਹੋ, ਸਰਵਿਸ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ। ਟਰੱਕ ਰੇਡੀਏਟਰ, ਹੈਵੀ ਇਕੁਪਮੈਂਟ ਰੇਡੀਏਟਰਸ ਅਤੇ ਟਰਬੋ ਏਅਰ ਚਾਰਜ ਕੂਲਰ ਅਤੇ ਏ ਸੀ ਕੰਡੈਂਸਰ ਵੀ ਰਿਪਲੇਸ ਅਤੇ ਰਿਪੇਅਰ ਕਰਕੇ ਦਿੰਦੇ ਹਨ। ਦੇ ਸ਼ਿਪ ਰਾਈਟ ਕਰੋਸ ਕੈਨੇਡਾ, ਕੋਈ ਰੇਡੀਏਟਰ ਚਾਹੀਦਾ ਟਰੱਕ ਦਾ ਤਾਂ ਵਧੀਆ ਪ੍ਰਾਈਸ ਵਿੱਚ ਮਿਲ ਸਕਦਾ, 905-670-3696 'ਤੇ ਗੱਲਬਾਤ ਕਰੇ। ਜਤਿੰਦਰ ਗਿੱਧਾ ਜੀ ਪ੍ਰੋਗਰਾਮ ਦੇਖ ਰਹੇ ਹਨ, ਬਹੁਤ ਬਹੁਤ ਧੰਨਵਾਦ। ਦੂਰ ਪਿਆ ਫੋਨ, ਐਨਕਾਂ ਲੱਗੇ ਰਹੀ ਦਿਸਦਾ ਘੱਟ ਹੈਗਾ, ਸੋ ਤਾਂ ਕਰਕੇ ਕਹਿੰਦਾ ਜਿੰਨੇ ਕੁ ਮੇਰੇ ਕੋਲ ਨਾਂ ਪੜ੍ਹੇ ਜਾਂਦੇ ਮੈਂ ਬੋਲ ਹੀ ਜਾਂਦਾ। ਸੋ ਦੇਵ ਮੁੰਡੀ ਜੀ ਪ੍ਰੋਗਰਾਮ ਦੇਖ ਰਹੇ ਹਨ। ਸੋ ਜਸਵਿੰਦਰ ਜੀ, ਆਪਾਂ ਨਾ ਗੱਲਬਾਤ ਕੀਤੀ, ਜਦੋਂ ਨਾ ਕਬੱਡੀ ਦੇ ਮੈਚ ਵੀ ਹੁੰਦੇ ਨਾ, ਕਬੱਡੀ ਦੇ ਮੈਚ ਜਦੋਂ ਬੱਚੇ ਦਾ ਮੈਚ ਸ਼ੁਰੂ ਹੁੰਦਾ ਨਾ, ਬਹੁਤ ਘੱਟ ਦੇਖਦੇ ਉਹਨਾਂ ਨੂੰ, ਉੱਠ ਕੇ ਚਲੇ ਜਾਂਦੇ ਆ। ਇਹ ਇਹ ਰਿਸਪੈਕਟ ਹੁੰਦੀ ਆ, ਸੋ ਬੱਚਿਆਂ ਨੂੰ ਰਿਸਪੈਕਟ ਦਊਂਗੇ ਤਾਂ ਹੀ ਕੁਝ ਕਰਨਗੇ। ਸੋ ਜਦੋਂ ਬੱਚੇ ਕੁਝ ਨਾ ਕੁਝ ਕਰਨਾ ਚਾਹੀਦਾ, ਉਹਦੀ ਗੇਮ, ਉਹਨਾਂ ਦੀ ਪ੍ਰੈਕਟਿਸ ਦੇਖਿਆ ਕਰੋ, ਉਹਨਾਂ ਦਾ ਸਾਥ ਦਿਆ ਕਰੋ, ਤਾਂ ਹੀ ਗਾਹਾਂ ਗਾਹਾਂ ਅੱਗੇ ਵੱਧ ਸਕਦੇ ਆ। ਜੇ ਜਦੋਂ ਬੱਚੇ ਖੇਡਦੇ, ਲੋਕ ਆਪਣੇ ਗੱਡੀਆਂ ਵੱਲ ਤੁਰ ਪੈਂਦੇ ਆ, ਥੋੜ੍ਹੀ ਜਿਹੀ ਠਹਿਰ ਕੇ ਚੱਲ ਜਾਓ। ਮੈਂ ਕਹਿੰਦਾ ਬ੍ਰੇਕ ਦੇਣੀ ਚਾਹੀਦੀ ਆ, ਵੀ ਆਪਣੀਆਂ ਕਾਰਾਂ ਦੇ ਟਰੰਕ ਚੈੱਕ ਕਰਿਆ, ਉਹਨਾਂ ਵਿੱਚ ਕੋਈ ਚੂਹਾ ਤਾਂ ਨਹੀਂ ਵੜ ਗਿਆ, ਅਤੇ ਉਦੋਂ 10 ਮਿੰਟ ਬ੍ਰੇਕ ਦੇ ਕੇ ਫਿਰ ਵਾਪਸ। ਬੱਚੇ ਜਦੋਂ ਖੇਡਦੇ ਆ, ਉਹਨਾਂ ਨੂੰ ਖੇਡਦੇ ਦੇਖਿਆ ਕਰੋ, ਤਾਂ ਉਹ ਵੀ ਖੁਸ਼ ਹੁੰਦੇ ਆ। ਬਹੁਤ ਸਾਰੀਆਂ ਗੇਮਾਂ ਚੱਲਦੀਆਂ ਹਨ, ਕਈ ਵਾਰੀ ਪੇਰੈਂਟਸ ਕਹਿੰਦੇ ਯਾਰ 1.5 ਘੰਟਾ 2 ਘੰਟੇ ਪ੍ਰੈਕਟਿਸ 'ਤੇ ਲੱਗ ਜਾਣੇ ਆ, ਉਹ ਖੁਦ ਤੁਸੀਂ ਨਾਲ ਤੁਰਨ ਲੱਗ ਪਓ। ਜੇ ਬੱਚਾ ਖੇਡਦਾ, ਗਰਾਊਂਡ ਦੇ ਦੁਆਲੇ ਤੁਸੀਂ ਆਪ ਤੁਰਨ ਲੱਗੋ, ਆਪ ਫਿੱਟ ਹੋਵੋਗੇ, ਅਤੇ ਨਾਲੇ ਬੱਚੇ ਵੀ ਖੁਸ਼ ਹੋਣਗੇ, ਸਾਡੇ ਮਾਪੇ ਸਾਡੇ ਨਾਲ ਐਕਸਰਸਾਈਜ਼ ਕਰਦੇ ਹਨ। ਸੋ ਬੱਚਿਆਂ ਦਾ ਸਪੋਰਟਸ ਕਲੱਬ ਚਲਾਇਆ ਸੀਗਾ, ਹੁਣ ਤਾਂ 50-60 ਬੱਚੇ ਰਹਿ ਗਏ, ਪਹਿਲਾਂ 1600 ਬੱਚੇ ਖੇਡੇ ਸੀ, 100 ਟੀਮਾਂ ਸੀਗੀਆਂ। ਪਰ ਜਦੋਂ ਬੱਚੇ 16-17 ਸਾਲ ਦੇ ਹੋ ਜਾਂਦੇ ਹਨ, ਉਹਦੇ ਵਿੱਚ ਬੱਚੇ ਯੂਨੀਵਰਸਿਟੀ ਵੱਲ ਅਤੇ ਪੜ੍ਹਾਈ ਵੱਲ ਵੱਧ ਲੱਗ ਜਾਂਦੇ ਹਨ। ਸੋ ਤਾਂ ਵੀ ਇਹ ਵੀ ਕਾਰਨ ਹੈਗਾ ਵੀ ਬੱਚੇ ਸਪੋਰਟਸ ਵਿੱਚ ਲਗਾਤਾਰ ਨਹੀਂ ਲੱਗਦੇ। ਫਿਰ ਜਦੋਂ 20-22 ਸਾਲ ਦੇ ਹੋ ਜਾਂਦੇ, ਫਿਰ ਜੁੜਦੇ ਸਪੋਰਟਸ ਦੇ ਨਾਲ, ਸਪੋਰਟਸ ਵਿੱਚ ਕਾਫੀ ਸਾਰੀਆਂ ਜਿਹੜੀਆਂ ਸਕੋਲਰਸ਼ਿਪਾਂ ਵੀ ਮਿਲਦੀਆਂ ਹਨ। ਸੋ ਜੇ ਬੱਚਾ ਵਧੀਆ ਕਰ ਸਕਦਾ ਹੋਵੇ, ਕਰਨਾ ਵੀ ਚਾਹੀਦਾ। ਆਲ ਸਟਾਰ ਟੀਮਾਂ ਹੁੰਦੀਆਂ, ਰੈਪ ਟੀਮਾਂ ਹੁੰਦੀਆਂ ਹਨ, ਪਰ ਉਹਨਾਂ ਦੇ ਪੇਰੈਂਟਸ ਬੜਾ ਟਾਈਮ ਲੱਗਦਾ, ਖਰਚਾ ਬੜਾ ਲੱਗਦਾ ਬੱਚਿਆਂ ਨੂੰ ਲੈ ਕੇ ਜਾਣ ਵਾਸਤੇ। ਕੰਪਟੀਸ਼ਨ ਸਾਰੇ ਪਾਸੇ ਹੈਗੀ ਆ, ਜਿੱਧਰ ਵੀ ਮਰਜ਼ੀ ਦੇਖ ਲਵੋ। ਅਟਲਾਂਟਿਸ ਰੇਡੀਏਟਰ ਦਾ ਮੈਂ ਦੱਸਦਾ, ਇੱਕ ਹੋਰ ਦਾ ਡਰਕਾਰ ਵਾਲੇ ਹਨ, ਕਾਫੀ ਵੱਡੀ ਕੰਪਨੀ, ਇਹਨਾਂ ਨੂੰ ਡਰਾਈਵਰ ਚਾਹੀਦਾ, ਬਹੁਤ ਵਧੀਆ ਪੈਕੇਜਸ ਦੇ ਰਹੇ ਹਨ। drakar.com 'ਤੇ ਚਲ ਜਾਣਾ ਜਾਂ ਕਾਲ ਕਰ ਲੈਣ, ਟੈਕਸ ਮੈਸੇਜ ਭੇਜ ਦੇਣਾ, ਡਰਾਈਵਰ ਚਾਹੀਦਾ। ਏਜ ਦਾ ਡਰਾਈਵਰ 437-242-3158, ਟਾਈਮ ਬੜੀ ਛੇਤੀ ਭੱਜਦਾ ਜਾ ਰਿਹਾ। ਕੈਪਟਨ ਨੇ ਵੀ ਝੋਲਾ ਚੱਕ ਲਿਆ
ਜੀ, ਬਿਲਕੁਲ ਜੀ, ਕੈਪਟਨ ਅਮਰਿੰਦਰ ਜੀ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਅੱਜ
ਜੀ।
ਗੱਲ ਇਹ ਹੈ ਕਿ ਮੈਨੂੰ ਇਸ ਗੱਲ ਦੇ ਵਿੱਚ ਕੋਈ ਜ਼ਿਆਦਾ ਵੱਡੀ ਗੱਲ ਲੱਗੀ ਨਹੀਂ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਨੂੰ ਕਾਂਗਰਸ ਪਾਰਟੀ ਆਪਣੇ ਤੋਂ ਬਾਹਰ ਕਰ ਦਿੰਦੀ ਹੈ, ਉਸ ਵਕਤ ਨਵਜੋਤ ਸਿੰਘ ਸਿੱਧੂ ਤੇ ਨਾਲ ਦੀ ਨਾਲ ਰਾਜਾ ਵੜਿੰਗ ਤੇ ਕਾਂਗਰਸ ਦੇ ਜਿੰਨੇ ਵੀ ਵੱਡੇ ਲੀਡਰ ਨੇ, ਚਾਹੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੇ ਕਹਿਣ ਦੇ ਉੱਤੇ, ਉਹਨਾਂ ਦੇ ਸੁਝਾਵਾਂ ਦੇ ਉੱਤੇ, ਤੇ ਨਾਲ ਦੀ ਨਾਲ ਕੈਪਟਨ ਸਾਹਿਬ ਦੀ ਪਿਛਲੇ 4.5 ਸਾਲ ਦੀ ਪਰਫਾਰਮੈਂਸ ਨੂੰ ਵੀ ਆਧਾਰ ਬਣਾ ਕੇ
ਜੀ
ਦੇਖਿਆ ਜਾਂਦਾ ਕਿ ਇਹਨਾਂ ਨੇ ਕਾਂਗਰਸ ਲਈ ਕੀਤਾ, ਕਿ ਇਹਨਾਂ ਨੇ ਪੰਜਾਬ ਲਈ ਕੀਤਾ, ਤੇ ਉਹਨਾਂ ਤੋਂ ਭਾਈ ਰਾਜ ਗੱਦੀ ਚਲੀ ਜਾਂਦੀ ਆ, ਚਰਨਜੀਤ ਸਿੰਘ ਚੰਨੀ ਕੋਲੇ ਆ ਜਾਂਦੀ ਹੈ 111 ਦਿਨਾਂ ਲਈ।
ਪਰ ਜਸਵਿੰਦਰ ਜੀ, ਮੈਨੂੰ ਲਾਈਨ ਫਿਰ ਯਾਦ ਆ ਗਈ ਆ, ਕੈਪਟਨ ਨੇ ਕੀ ਕੁਝ ਕੀਤਾ, ਪ੍ਰਧਾਨ ਮੰਤਰੀ ਸਟੇਜ ਦੇ ਕਹਿ ਰਹੇ ਸੀ ਪੰਜਾਬ ਨੂੰ ਲੁੱਟ ਕੇ ਖਾ ਲਿਆ, ਤੇ ਬੈਠੇ ਸੀਗੇ ਸਟੇਜ ਤੇ।
ਹਾਂ ਬਿਲਕੁਲ ਜੀ, ਫਿਰ ਸ਼ਾਇਦ ਤਾਂ ਹੀ ਕਰਕੇ ਅੱਜ ਪੱਕੇ ਤੌਰ ਤੇ ਉਹਨਾਂ ਦੀਆਂ ਸਟੇਜਾਂ ਦਾ ਹਿੱਸਾ ਹੋ ਜਾਣਗੇ
ਜੀ।
ਤਾਂ ਉਸ ਵਕਤ ਜਦੋਂ ਉਹਨਾਂ ਨੇ ਆਪਣੀ ਪੰਜਾਬ ਲੋਕ ਕਾਂਗਰਸ ਬਣਾਈ, ਤਾਂ ਮੈਂ ਤਾਂ ਉਦੋਂ ਹੀ ਇਸ ਗੱਲ ਨੂੰ ਬੜਾ ਸਪਸ਼ਟ ਕਹਿ ਦਿੱਤਾ ਸੀ ਆਪਣੇ ਟੀਵੀ ਦੇ ਪ੍ਰੋਗਰਾਮਾਂ ਦੇ ਉੱਤੇ ਕਿ ਕੈਪਟਨ ਸਾਹਿਬ ਭਾਜਪਾ ਨਾਲ ਚਲੇ ਗਏ ਨੇ, ਪਰ ਸਿੱਧਾ ਨਹੀਂ ਗਏ ਉਹਦਾ ਇੱਕ ਕਾਰਨ ਹੈ ਕਿਉਂਕਿ ਕਾਂਗਰਸ ਨੂੰ ਇਸ ਚੀਜ਼ ਦਾ ਉਹ ਚੋਣਾਂ ਵਿੱਚ ਐਡਵਾਂਟੇਜ ਨਹੀਂ ਦੇਣਾ ਚਾਹੁੰਦੇ ਕਿ ਉਹ ਇਸ ਚੀਜ਼ ਨੂੰ ਆਧਾਰ ਬਣਾ ਕੇ ਪ੍ਰਚਾਰ ਕਰਨ ਕਿ ਦੇਖੋ ਅਸੀਂ ਤੁਹਾਨੂੰ ਕਿਹਾ ਸੀ ਕਿ ਕੈਪਟਨ ਭਾਜਪਾ ਦੇ ਨਾਲ ਰਲਿਆ ਹੋਇਆ ਸੀ। ਇਸ ਚੀਜ਼ ਦਾ ਐਡਵਾਂਟੇਜ ਕੁਝ ਸਮਾਂ ਰੋਕਣ ਦੇ ਲਈ ਕਿ ਇਲੈਕਸ਼ਨ 'ਚ ਕਾਂਗਰਸ ਨਾ ਉਸ ਨੂੰ ਅਚੀਵ ਕਰ ਸਕੇ, ਉਹ ਕੁਝ ਸਮਾਂ ਆਪਣੀ ਪਾਰਟੀ ਬਣਾ ਕੇ ਉਹਨਾਂ ਨੇ ਫਿਰ ਉਹਨਾਂ ਨੂੰ ਸਮਰਥਨ ਦਿੱਤਾ, ਨਾਲ ਸੰਯੁਕਤ ਅਕਾਲੀ ਦਲ ਜਿਹੜਾ ਬਣਾਇਆ ਸੀ ਸੁਖਦੇਵ ਸਿੰਘ ਢੀਂਡਸਾ ਜੀ ਉਹਨਾਂ ਨੇ ਸਮਰਥਨ ਦਿੱਤਾ। ਪਰ ਮੈਨੂੰ ਇਹ ਆਸ ਸੀ ਕਿ ਜਿਹੜਾ ਭਵਿੱਖ ਹੈ ਕੈਪਟਨ ਸਾਹਿਬ ਦਾ ਜਾਂ ਤਾਂ ਉਹ ਕਿਸੇ ਰਾਜ ਦੇ ਗਵਰਨਰ ਵਜੋਂ ਤੈਅ ਹੋਊਗਾ ਜਾਂ ਫਿਰ ਉਹ ਭਾਜਪਾ ਦੇ ਪੰਜਾਬ ਦੇ ਲੀਡਰ ਵਜੋਂ ਤੈਅ ਹੋਊਗਾ। ਤਾਂ ਅੱਜ ਅਸੀਂ ਦੇਖਿਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈਗੇ ਨੇ ਆਪਣਾ ਬੇਟੇ ਤੇ ਬੇਟੀ ਦੇ ਸਮੇਤ ਆ ਜਿਹੜੇ ਉਹ ਭਾਜਪਾ ਦਾ ਹਿੱਸਾ ਹੋ ਜਾਣਗੇ। ਤੇ ਨਾਲ ਦੀ ਨਾਲ ਇੱਕ ਗੱਲ ਬੜੀ ਖਾਸ ਹੈ ਕਿ ਉਹਨਾਂ ਦੀ ਧਰਮ ਪਤਨੀ ਬੀਬੀ ਪਨੀਤ ਕੌਰ ਉਹਨਾਂ ਨੇ ਕਹਿ ਦਿੱਤਾ ਵੀ ਨਾ ਭਾਈ ਆਪਣਾ ਜੀਣਾ ਵੀ ਕਾਂਗਰਸ ਵਿੱਚ ਤੇ ਆਪਣਾ ਮਰਨਾ ਵੀ ਕਾਂਗਰਸ ਵਿੱਚ। ਬੀਬੀ ਪਰਨੀਤ ਕੌਰ ਜੀ ਨਹੀਂ ਗਏ ਕੈਪਟਨ ਦੇ ਨਾਲ, ਉਹ ਕਹਿੰਦੇ ਵੀ ਚਾਹੇ ਮੈਨੂੰ ਕਾਂਗਰਸ ਟਿਕਟ ਦੇਵੇ ਤੇ ਚਾਹੇ ਨਾ ਦੇਵੇ ਮੈਂ ਕਾਂਗਰਸ ਦੇ ਨਾਲ ਹੀ ਰਹਿਣਾ। ਕੈਪਟਨ ਸਾਹਿਬ ਠੀਕ ਹੈ ਉਹ ਕਹਿੰਦੇ ਕਿ ਕੈਪਟਨ ਸਾਹਿਬ ਭਾਜਪਾ ਨੂੰ ਚੋਣਾਂ ਚ ਲਾਹਾ ਦੇਣ ਦਾ ਦਾਅਵਾ ਲਾਉਣ ਉਹਨਾਂ ਨਾਲ ਚਲੇ ਜਾਣ ਪਰ ਮੈਂ ਨਹੀਂ ਜਾਣਾ। ਦੂਸਰੇ ਪਾਸੇ ਰਾਜਾ ਵੜਿੰਗ ਜੀ ਲਗਾਤਾਰ ਦਬਾਅ ਬਣਾ ਰਹੇ ਨੇ ਕਿ ਇਹ ਭਾਜਪਾ ਦੇ ਨਾਲ ਜੁੜੇ ਹੋਏ ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਅੰਦਰੋਂ ਇਹ ਭਾਜਪਾ ਹੀ ਨੇ, ਇਹਨਾਂ ਨੂੰ ਕਾਂਗਰਸ ਵਿੱਚੋਂ ਬਾਹਰ ਕਰ ਦਿੱਤਾ ਜਾਵੇ
ਜੀ।
ਪਰ ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਕਾਂਗਰਸ ਦਾ ਜੇਕਰ ਇੱਕ ਵੀ MP ਇੱਧਰੋਂ ਉੱਧਰ ਹੁੰਦਾ ਤਾਂ ਇਹ ਵਿਰੋਧੀ ਦਲ ਵਾਲਾ ਆਪਣਾ ਜਿਹੜਾ ਇੱਕ ਸਥਾਨ ਹੈ ਉਹ ਵੀ ਗਵਾ ਲੈਣਗੇ ਕਿਉਂਕਿ ਬੰਦੇ ਇਹਨਾਂ ਕੋਲੇ ਲੋਕ ਸਭਾ ਦੇ ਵਿੱਚ ਪੂਰੇ ਸੂਰੇ ਨੇ। ਤਾਂ ਇਸ ਗੱਲ ਕਰਕੇ ਬੀਬੀ ਪਰਨੀਤ ਕੌਰ ਨੂੰ ਕੋਈ ਖਤਰਾ ਨਹੀਂ ਕਿ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਕਾਂਗਰਸ 'ਚੋਂ ਕੱਢ ਦਿੱਤਾ ਜਾਊਗਾ ਜਾਂ ਉਹਨਾਂ ਤੋਂ ਅਸਤੀਫਾ ਮੰਗਿਆ ਜਾਊਗਾ। ਹਾਂ, ਕੈਪਟਨ ਸਾਹਿਬ ਬੜੇ ਸਪਸ਼ਟ ਨੇ, ਅੱਜ ਉਹ JP ਨੱਡਾ ਜੀ ਦੇ ਨਾਲ ਜਿਹੜੇ ਸ਼ਾਮਿਲ ਹੋਣਗੇ। ਗੱਲ ਉੱਡਦੀ ਉੱਡਦੀ ਆਈ ਹੈ, ਗੱਲ ਉੱਡਦੀ ਉੱਡਦੀ ਆਈ ਹੈ ਕਿ 25 ਸਾਬਕਾ ਵਿਧਾਇਕ ਵੀ ਨਾਲ ਸ਼ਾਮਿਲ ਹੋਣਗੇ। ਦੇਖੋ ਜੀ ਹੁਣ ਕਿਹੜੇ 25 ਨੇ, ਕਿਹੜੇ ਸਾਬਕਾ ਨੇ, ਇਹਨਾਂ ਉੱਤੇ ਮੈਂ ਫਿਰ ਕਹਿੰਦਾ ਹੁੰਦਾ ਕਿ ਮੈਂ ਜਲਦਬਾਜ਼ੀ ਵਿੱਚ ਕੁੱਝ ਨਹੀਂ ਕਹਿੰਦਾ। ਤਸਵੀਰ ਨੰਗੀ ਚਿੱਟੀ ਹੋਣ ਦਿਓ, ਸਭ ਕੁਝ ਦੱਸਾਂਗੇ ਜੀ।
ਜਸਵਿੰਦਰ, ਚਲੋ ਧਰਮ ਪਤਨੀ ਤਾਂ ਨਹੀਂ ਗਈ ਤੇ ਕੈਪਟਨ ਕੱਟਣ ਨਾਲੇ ਗਿਆ ਤੇ ਸਾਥੀ ਹੈਗਾ।
ਹਾਂਜੀ, ਇੱਕ ਪੰਜਾਬੀ ਦੀ ਕਹਾਵਤ ਹੈ ਵੀ ਜਿੱਧਰ ਗਿਆ ਬਾਣੀਆ ਉੱਧਰ ਗਿਆ ਬਾਜ਼ਾਰ
ਜੀ।
ਤੇ ਹੁਣ ਜਦੋਂ ਜਿਹੜੇ ਕੱਟਾ ਰੱਖਣ ਵਾਲੇ ਭਾਈ ਸੀ ਤੇ ਉਹ ਉੱਧਰ ਨੂੰ ਚਲੇ ਗਏ ਤੇ ਜਿਹੜਾ ਉਹਨਾਂ ਦਾ ਬਾਜ਼ਾਰ ਸੀ, ਜਿਹੜੇ ਉਹਨਾਂ ਦੇ ਕਰਮ ਕਾਂਡ ਸੀ, ਉਹ ਤਾਂ ਸਾਰੇ ਉੱਧਰ ਜਾਣੇ ਹੀ ਹੈ। ਵੈਸੇ ਵੀ ਜਦੋਂ ਉਹਨਾਂ ਨੇ ਪਟਿਆਲਾ ਦੀ ਸੀਟ ਦੇ ਉੱਤੇ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ ਭਾਈ ਕੱਟਾ ਜਿਹੜਾ ਦਾਨ ਕਰੋ ਫੇਰ ਜਾ ਕੇ ਕਿਤੇ ਗੱਲ ਬਣ ਸਕਦੀ ਹੈ, ਪਟਿਆਲਾ ਦੀ ਸੀਟ ਵਿੱਚ ਅੱਧੇ ਕੁ ਭਾਜਪਾ ਦੇ ਬੰਦੇ ਤਾਂ ਉਹ ਉਦੋਂ ਹੋ ਗਏ ਸੀ ਕਿਉਂਕਿ ਉਹਨਾਂ ਨੇ ਜਿਸ ਤਰੀਕੇ ਦੇ ਕਰਮ ਕਾਂਡਾਂ ਦੇ ਵਿੱਚ, ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਵਿੱਚ ਵਿਸ਼ਵਾਸ ਜਿਤਾ ਦਿੱਤਾ ਸੀ, ਜੱਜਮੈਂਟ ਹੋ ਗਈ ਸੀ ਕਿ ਬਹੁਤ ਜਲਦੀ ਉਹ ਪੱਕੇ ਭਾਜਪਾ ਹੀ ਹੋ ਜਾਣਗੇ ਤੇ ਅੱਜ ਉਹ ਹੋ ਗਏ ਨੇ ਜੀ।
ਜੀ, ਲਾਈਨ ਆਪੇ ਹੋਰ ਤੇ ਰੱਖਿਓ। ਰੋਇਲ ਦੁਬਈ ਜੂਲਰ ਵਾਲੇ ਹਨ, ਮਾਲਟਰ ਵਿੱਚ ਸੋਨਾ ਖਰੀਦਣਾ ਚਾਹੁੰਦੇ ਹੋ 905-676-1212 ਨੰਬਰ ਆ। ਦੁਆਬਾ ਸਵੀਸਨ ਰੈਸਟੋਰੈਂਟ 100% ਵੈਜੀਟੇਰੀਅਨ ਰੈਸਟੋਰੈਂਟ ਹੈ, ਇਹਨਾਂ ਦੇ 4 ਹਨ ਵੱਖ ਵੱਖ ਏਰੀਏ ਦੇ ਵਿੱਚ। ਫੈਕਟਰੀ ਹੈਗੀ ਹੈ 10 ਲਾਈਟ ਬੀਮ ਟੈਰਸ ਬ੍ਰੈਂਪਟਨ ਵਿੱਚ। ਟਿਫਨ ਸਰਵਿਸ ਚਾਹੀਦੀ ਹੈ, ਕੇਟਰਿੰਗ ਕਰਵਾਉਣੀ ਹੋਵੇ ਤਾਂ ਭੋਜਨ ਬੈਠ ਕੇ ਛਕਣਾ ਜਾਂ ਘਰ ਵਿੱਚ ਮੰਗਾਉਣਾ ਹੋਵੇ ਤਾਂ ਕਰ ਲਓ ਕਾਲ 905-796-7868 'ਤੇ। ਦੁਆਬਾ ਸਵੀਸ ਐਂਡ ਰੈਸਟੋਰੈਂਟ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਇੱਕ ਫਿਰ ਦੱਸ ਦੇਵਾਂ, ਵਰਲਡ ਵਾਈਡ ਕੈਰੀ ਵਾਲੇ ਪੁਣ ਸਪੋਂਸਰ ਕਰਦੇ ਆ ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਵਰਡ 'ਤੇ ਹਨ। ਮਿਗ ਟਿਗ ਅਲੂਮੀਨੋ ਵੈਲਡਿੰਗ ਲੋੜ ਪੈ ਜਾਵੇ, ਡੀਜ਼ਲ ਟੈਂਕ ਰਿਪੇਅਰ ਜਾਂ ਰਿਪਲੇਸ ਕਰਨਾ ਹੋਵੇ, 905-453-6006 ਰੋਜ਼ਵੁੱਡ ਕਿਚਨਸ ਸਟਾਰਗੇਟ ਲੋਜਿਸਟਿਕ ਦੀ ਟੀਮ ਪੁਣ ਸਪੋਂਸਰ ਕਰਦੀ ਆ। ਗਲਾਟ ਸਹੋਤਾ, ਹੈਪੀ ਸਹੋਤਾ, ਸਰਜੀ ਦਵਿੰਦਰ ਸਹੋਤਾ ਅਤੇ ਸਾਡੇ ਟੈਲੀਗ੍ਰਾਮ ਤਲਵਿੰਦਰ ਸਿੰਘ ਜੀ ਪ੍ਰੋਗਰਾਮ ਸਪੋਂਸਰ ਕਰਦੇ। 905-564-9992 ਨੰਬਰ ਹੈਗਾ ਜੀ। ਕਈ ਵਾਰੀ ਨਾ ਆਪਾਂ ਕਿੰਤੂ ਪਰੰਤੂ ਬੱਚਿਆਂ ਦੇ ਕਹੇ ਇੰਟਰਨੈਸ਼ਨਲ ਸਟੂਡੈਂਟਸ ਆਏ ਹੋਏ ਹਨ, ਸਾਡੇ ਬੱਚੇ ਕਿੰਨਾ ਕੰਮ ਕਰਦੇ ਹਨ, ਕੀ ਉਹ ਉਹਨਾਂ ਨੂੰ ਕੁਝ ਤੁਸੀਂ ਕਰਨ ਦਿੰਦੇ ਆ ਕਿ ਉਹ ਸੋਨੇ ਦੇ ਐਨ ਸਜਾ ਕੇ ਰੱਖੇ ਹੋਏ ਹਨ। ਸੋ ਜਿੰਨੇ ਵੀ ਸਾਡੇ ਬੱਚੇ ਪਹੁੰਚੇ ਹੋਏ ਹਨ ਇੰਟਰਨੈਸ਼ਨਲ ਸਟੂਡੈਂਟਸ, ਮੇਰੀ ਸਦਾ ਹੀ ਬੇਨਤੀ ਹੁੰਦੀ ਆ ਰੱਬ ਤੋਂ ਰਾਜ਼ੀ ਖੁਸ਼ੀ ਰੱਖੇ, ਸਾਰਿਆਂ ਨੂੰ ਰਾਜ਼ੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵੀ ਰੱਖੇ ਕਹਿਣ ਨੂੰ ਸਾਫ਼ ਸੁਥਰਾ ਤੁਸੀਂ ਰੱਖਣਾ, ਜਿਹੜੇ ਲੋਕ ਤੁਹਾਡੇ ਦੇ ਆਹ ਬੈਡ ਕਾਮੈਂਟ ਉਠਾਉਂਦੇ ਹਨ, ਜਿਹੜੇ ਮਾੜੇ ਹਨ, 2% ਮਾੜੇ ਹਨ, ਉਹਨਾਂ ਨੂੰ ਮਾੜੇ ਵੀ ਕਹਿਣਾ ਚਾਹੀਦਾ, ਪਰ ਚੰਗੇ ਮਨ ਦੀ ਕੋਸ਼ਿਸ਼ ਕਰੋ, ਇਸ ਕੰਟਰੀ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰੋ। ਬਹੁਤ ਵਧੀਆ ਕੰਟਰੀ ਹੈ, ਸਾਨੂੰ 44 ਸਾਲ ਹੋ ਗਏ, ਰੱਬ ਨੇ ਬਹੁਤ ਕੁਝ ਦਿੱਤਾ, ਬੜਾ ਪਿਆਰ ਦਿੱਤਾ, ਬਹੁਤ ਜਿਹੜੇ ਮੁਫ਼ਤ ਵਾਲੇ ਕੰਮ ਹਨ ਕਹਿ ਸਕਦੇ ਹਾਂ, ਵਾਲੰਟੀਅਰ ਕੰਮ ਹਨ, ਮਾਲਟਰ ਫੈਸਟੀਵਲ, ਕਹਿਰਾ ਸਕਾ ਫੈਸਟੀਵਲ, ਸਿੱਖ ਸਪੋਰਟਸ ਕਲੱਬ ਆਪਾਂ ਕੀਤੇ ਹਨ, ਸੋ ਇਹਨਾਂ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬੜੀ ਸਾਫ਼ ਸੁਥਰੀ ਕੰਟਰੀ, ਸਾਫ਼ ਸੁਥਰੀ ਹੀ ਰੱਖਿਓ, ਜਿਹੜੇ ਮਾੜੇ ਹਨ ਉਹ ਸਮਝਾਉਣ ਦੀ ਕੋਸ਼ਿਸ਼ ਕਰਿਓ, ਸਮਝਾਉਣ ਦੀ ਕੋਸ਼ਿਸ਼ ਕਰਿਓ, ਇਹੀ ਕਰ ਸਕਦੇ ਹਾਂ, ਪਰ ਇਹਨਾਂ ਵਿੱਚ ਵੀ ਡਿਪਰੈਸ਼ਨ ਆ ਜਾਂਦੀ, ਇਹਨਾਂ ਵਿੱਚ ਵੀ ਗੁੱਸਾ ਆ ਜਾਂਦਾ, ਕਿਉਂਕਿ ਰਾਤ ਦਿਨ ਮਿਹਨਤ ਕਰ, ਜਦੋਂ ਕਿਰਾਇਆ ਵੱਧ ਜਾਂਦਾ ਅਤੇ ਗੱਡੀ ਨਹੀਂ ਮਿਲਦੀ, ਸ਼ੋਸ ਵੱਧ ਜਾਂਦੀ ਹੈ, ਬੱਸ ਲੇਟ ਹੋ ਜਾਂਦੀ ਆ ਅਤੇ ਕੰਮ ਨਹੀਂ ਮਿਲਦਾ, ਫਿਰ ਕਈ ਵਾਰੀ ਇਹਨਾਂ 'ਤੇ ਵੀ ਗੁੱਸਾ ਹੋ ਜਾਂਦਾ। ਗੁੱਸਾ ਨਾ ਕਰਿਆ ਕਰੋ, ਰੱਬ ਬਹੁਤ ਕੁਝ ਦਊਗਾ, ਆਪਣੀ ਪੜ੍ਹਾਈ ਪੂਰੀ ਕਰ ਲਓ, ਪੜ੍ਹ ਲਓਗੇ ਤਾਂ ਲੱਖਾਂ ਦੇ ਹਿਸਾਬ ਨਾਲ ਡਾਲਰ ਕਮਾਓਗੇ, ਵੀਕਐਂਡ 'ਤੇ ਦੇਖਣ ਦਾ ਸੋਚ ਦੇਖਣ ਵਾਲ ਨੂੰ ਹੈ ਨਹੀਂ, ਮੰਡੇ ਟੂ ਫਰਾਈਡੇ ਕੰਮ ਅਤੇ ਵੀਕਐਂਡ ਇੰਜੋਇਮੈਂਟ ਵਾਸਤੇ ਹੁੰਦਾ, ਜੇ ਤੁਸੀਂ ਵਧੀਆ ਪੜ੍ਹ ਲਿਖ ਲੈਂਦੇ ਹਾਂ ਅਤੇ ਵਧੀਆ ਜੋਬ ਮਿਲ ਜਾਂਦੀ ਹੈਗੀ। ਕੈਨੇਡਾ ਵਨ ਦਾ ਬੈਸਟ ਕੰਟਰੀ ਟੂ ਲਿਵ ਇਨ, ਕੀਪ ਇਟ ਸੇਫ ਐਂਡ ਹੈਲਥੀ ਫੋਰ ਆਲ ਆਫ ਅਸ। ਜਸਵਿੰਦਰ ਜੀ, 2024 ਦੀਆਂ ਜਿਹੜੀਆਂ ਚੋਣਾਂ ਆ, ਕੇਜਰੀਵਾਲ ਜੀ ਕਹਿੰਦੇ ਆ ਕਾਫੀ ਕੁਝ ਕਹਿ ਗਏ।
ਦੇਖੋ ਜੀ, ਇਸ ਵਕਤ ਆਮ ਆਦਮੀ ਪਾਰਟੀ ਦਾ ਪੂਰਾ ਜਿਹੜਾ ਦਾਰਮਦਾਰ ਹੈ ਉਹ ਗੁਜਰਾਤ ਦੀ ਚੋਣ ਦੇ ਉੱਤੇ ਟਿਕਿਆ ਹੋਇਆ
ਜੀ।
ਗੁਜਰਾਤ ਦੀ ਚੋਣ ਨੂੰ ਲੈ ਕੇ ਲਗਾਤਾਰ ਉਹ ਸਰਗਰਮ ਨੇ, ਗੁਜਰਾਤ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਉਹਦੇ ਵਿੱਚ ਪੰਜਾਬ ਦੇ ਲੀਡਰ ਵੀ ਵੱਡੇ ਪੱਧਰ ਦੇ ਉੱਤੇ ਆਪਣੀ ਭੂਮਿਕਾ ਨਿਭਾ ਰਹੇ ਨੇ। ਪਿਛਲੇ ਦਿਨੀ ਅਸੀਂ ਦੇਖਿਆ ਕਿ ਜਰਮਨੀ ਤੋਂ ਲਾਈਵ ਹੋ ਕੇ ਇੱਕ ਗੁਜਰਾਤ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਸ਼ਿਰਕਤ ਕੀਤੀ। ਇਹ ਪੂਰੀ ਦੀ ਪੂਰੀ ਜਦੋਂ ਅਸੀਂ ਗੱਲ ਨੂੰ ਦੇਖਦੇ ਹਾਂ ਤਾਂ ਇੱਕ ਗੱਲ ਤੁਹਾਨੂੰ ਮੈਂ ਹੋਰ ਕਹਿ ਦੇਵਾਂ, ਹਾਲਾਂਕਿ ਇਹਦੇ ਲਈ ਵਕਤ ਸਾਨੂੰ ਚਾਹੀਦਾ, ਮੈਂ ਇਸ ਵਕਤ ਦੇ ਉੱਤੇ ਜ਼ਰੂਰ ਇਸ ਗੱਲ ਨੂੰ ਅਸੀਂ ਡਿਸਕਲੋਜ਼ ਕਰਾਂਗੇ ਕਿ ਜਿਹੜੇ ਪੰਜਾਬ ਦੇ ਇੰਚਾਰਜ ਲਾਏ ਹੋਏ ਸੀ ਰਾਘਵ ਚੱਡਾ ਜੀ, ਹੁਣ ਉਹ ਗੁਜਰਾਤ ਦੇ ਵੀ ਸਹਾਇਕ ਇੰਚਾਰਜ ਜਿਹੜੇ ਲਾ ਦਿੱਤੇ ਆ, ਤੇ ਉੱਥੇ ਜਿਹੜੇ ਪਾਠਕ ਸਾਹਿਬ ਨੇ ਉਹਨਾਂ ਨੂੰ, ਸੰਦੀਪ ਪਾਠਕ ਜੀ, ਉਹਨਾਂ ਨੂੰ ਜਿਹੜੇ ਉੱਥੇ ਇੰਚਾਰਜ ਲਾਇਆ ਗਿਆ। ਇਹਦੇ ਨਾਲ ਹੋ ਸਕਦਾ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਦਿੱਲੀ ਯੂਨਿਟ ਦੀ ਜਿਹੜੀ ਦਖਲ ਅੰਦਾਜ਼ੀ ਘਟੇ, ਹੋ ਸਕਦਾ ਕਿ ਜੇਕਰ ਭਾਜਪਾ ਨੂੰ 27 ਸਾਲਾਂ ਦਾ ਰਾਜ ਜੀ ਉਹਨਾਂ ਨੇ ਗੁਜਰਾਤ ਵਿੱਚ ਕੀਤਾ, ਭਾਜਪਾ ਨੇ ਜੇਕਰ 27 ਸਾਲਾਂ ਬਾਅਦ ਇਹ ਰਾਜ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਕੋਲੇ ਆ ਜਾਂਦਾ ਹੈ, ਫਿਰ ਇਹ ਹੋ ਸਕਦਾ ਹੈ ਕਿ ਸੰਦੀਪ ਪਾਠਕ ਤੇ ਨਾਲ ਦੀ ਨਾਲ ਰਾਘਵ ਚੱਡਾ ਜੀ ਦੇ ਜਿਹੜੇ ਹੌਸਲੇ ਹੈ ਉਹਨਾਂ ਦੀ ਜਿਹੜੀ ਤਰੀਫ ਹੈ ਵੱਧ ਜਾਵੇ, ਤੇ ਉਹਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਦੀ ਇੰਟਰਫੇਰੈਂਸ ਹੈ, ਜਿਹੜੀ ਉਹਨਾਂ ਦੀ ਦਖਲ ਅੰਦਾਜ਼ੀ ਹੈ, ਉਹ ਵੱਧ ਵੀ ਸਕਦੀ ਹੈ। ਪਰ ਇਹਦੇ ਉੱਤੇ ਵਕਤ ਆਉਣ ਦੇ ਉੱਤੇ, ਜਾਂ ਕਹਿ ਲਓ ਕਿ ਇੱਕ ਡਿਬੇਟ ਦਾ ਵਿਸ਼ਾ ਹੈ, ਇੱਕ ਸੋਚਣ ਦਾ ਵਿਸ਼ਾ ਹੈ, ਕੜੀਆਂ ਜੋੜਨ ਦਾ ਵਿਸ਼ਾ ਹੈ, ਅੰਕੜੇ ਨਾਲ ਅੰਕੜੇ ਰੱਖ ਕੇ ਮੈਚ ਕਰਕੇ ਆਪਣੀ ਗੱਲ ਤਰਕ ਨਾਲ ਕਹਿ ਵਿਸ਼ਾ, ਇਹਦੇ ਉੱਤੇ ਗੱਲ ਕਰਾਂਗੇ। ਪਰ ਇੱਕ ਜਿਹੜੀ ਗੱਲ ਉਹ ਬੜੀ ਸਪਸ਼ਟ ਕਰ ਦਿੱਤੀ ਹੈ ਅਰਵਿੰਦ ਕੇਜਰੀਵਾਲ ਜੀ ਨੇ
ਜੀ,
ਅਰਵਿੰਦ ਕੇਜਰੀਵਾਲ ਜੀ ਨੇ ਕਹਿ ਦਿੱਤਾ ਹੈ ਕਿ ਦੇਖੋ ਅਸੀਂ ਕਿਸੇ ਦੇ ਨਾਲ ਰਲ ਕੇ ਚੋਣ ਨਹੀਂ ਲੜਾਂਗੇ, ਅਸੀਂ 2024 ਦੀਆਂ ਚੋਣਾਂ ਇਕੱਲੇ ਲੜਾਂਗੇ, ਸਾਡੇ ਵਿੱਚ ਇਹ ਸ਼ਮਤਾ ਹੈਗੀ ਹੈ ਕਿ ਅਸੀਂ ਇਕੱਲੇ ਚੋਣ ਲੜ ਵੀ ਸਕਦੇ ਹਾਂ ਤੇ ਇਕੱਲੇ ਚੋਣ ਜਿੱਤ ਵੀ ਸਕਦੇ ਹਾਂ। ਉਹਨਾਂ ਨੇ ਇੱਥੇ ਇਹ ਵੀ ਕਿਹਾ, ਇਹ ਜਿਹੜੀ ਵਿਸ਼ੇਸ਼ ਗੱਲ ਹੈ ਮੀਡੀਆ ਦੇ ਨਾਲ ਜੁੜਦੀ ਹੈ, ਤੇ ਇੱਥੋਂ ਤੁਸੀਂ ਇਹ ਵੀ ਅੰਦਾਜ਼ਾ ਲਾਇਓ ਕਿ ਪੰਜਾਬ ਜਾਂ ਭਾਰਤ ਦੇ ਵਿੱਚ ਮੀਡੀਆ ਦਾ ਜਾਂ ਮੀਡੀਆ ਨੂੰ ਕਿੰਨੀ ਕੁ ਆਜ਼ਾਦੀ ਦੇ ਰੂਪ ਵਿੱਚ ਕੰਮ ਕਰਨ ਦੀ ਸਹੂਲਤ ਮਿਲਦੀ ਹੈ। ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਵਿੱਚ ਬੋਲਦੇ ਹੋਏ ਗੱਲ ਕਹੀ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਹੈਰਨ ਜੋਸ਼ੀ, ਉਹਨਾਂ ਨੇ ਬਹੁਤੇ ਟੀਵੀ ਦੇ ਮਾਲਕਾਂ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਜੇਕਰ ਤੁਸੀਂ ਆਮ ਆਦਮੀ ਪਾਰਟੀ ਦੀ ਗੁਜਰਾਤ ਵਿੱਚ ਕਵਰੇਜ ਕੀਤੀ, ਕੋਈ ਸਟੋਰੀ ਚਲਾਈ, ਤਾਂ ਇਹਦੇ ਨਤੀਜੇ ਭਾਈ ਤੁਹਾਨੂੰ ਭੁਗਤਣੇ ਪੈਣਗੇ। ਇਹ ਗੱਲ ਹੈ ਜਿਹੜੀ, ਇਹ ਗੱਲ ਦੱਸ ਦਿੰਦੀ ਹੈ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਮੀਡੀਆ ਨੂੰ ਨਿਰਪੱਖਤਾ ਦੇ ਨਾਲ ਹਲੇ ਕੰਮ ਕਰਨ ਦੇ ਵਿੱਚ ਕਾਫੀ ਜਿਹੜੇ ਅੜਿੱਕੇ ਤੇ ਔਕੜਾਂ ਹੈਗੀਆਂ ਨੇ। ਦੂਸਰੇ ਨੰਬਰ ਉੱਤੇ ਜਿਹੜਾ ਰਿਓੜੀ ਸੱਭਿਆਚਾਰ ਹੈ ਕਿ ਜੋ ਵਾਰੀ ਵਾਰੀ ਕੁਝ ਨਾ ਕੁਝ ਵੰਡਦੇ ਰਹਿਣਾ, ਲਾਲਚ ਦਿੰਦੇ ਰਹਿਣਾ, ਉਹਦੇ ਉੱਤੇ ਜਿਹੜੀ ਵੱਡੀ ਗੱਲ ਹੈ, ਪ੍ਰਧਾਨ ਮੰਤਰੀ ਸਾਹਿਬ ਦੇ ਉੱਤੇ ਨਿਸ਼ਾਨਾ ਲਾਉਂਦੇ ਹੋਏ ਅਰਵਿੰਦ ਕੇਜਰੀਵਾਲ ਜੀ ਨੇ ਕਹਿ ਦਿੱਤਾ ਹੈ ਕਿ ਇਹ ਮੁਫ਼ਤ ਦੀਆਂ ਗੱਲਾਂ ਨਹੀਂ, ਇਹ ਸਹੂਲਤਾਂ ਨੇ, ਇਹਨਾਂ ਨੂੰ ਰੱਖਣਾ ਬੜਾ ਜ਼ਰੂਰੀ ਹੈ, ਪਰ ਹਾਂ ਇਹਦੇ ਵਿੱਚ ਸਹੂਲਤਾਂ ਹੀ ਸ਼ਾਮਿਲ ਕੀਤੀਆਂ ਜਾਣ, ਲਾਲਚ ਨਾ ਸ਼ਾਮਿਲ ਕੀਤੇ ਜਾਣ। ਇੱਥੋਂ ਬੜਾ ਸਪਸ਼ਟ ਹੋ ਗਿਆ ਹੈ ਕਿ ਜਿਹੜੇ ਅੰਦਾਜ਼ੇ ਅਸੀਂ ਲਾ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਜੀ ਕਿਸੇ ਦੇ ਨਾਲ, ਮਮਤਾ ਬੈਨਰਜੀ ਨਾਲ, ਨਿਤੀਸ਼ ਕੁਮਾਰ ਜੀ ਨਾਲ, ਸਮਾਜਵਾਦੀ ਪਾਰਟੀ ਦੇ ਨਾਲ, ਜਾਂ ਕਿਹੜਾ ਵੱਖਰਾ ਧੜਾ ਬਣ ਜਾ ਰਿਹਾ ਉਹਨਾਂ ਦੇ ਨਾਲ ਮਿਲ ਕੇ ਕੇਂਦਰ ਦੀ ਕੁਰਸੀ ਤੀਕਰ ਪਹੁੰਚਣ ਦੀ ਕੋਸ਼ਿਸ਼ ਕਰਨਗੇ? ਨਹੀਂ, ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਨਹੀਂ, 2024 ਦੀ ਚੋਣ ਅਸੀਂ ਆਪਣੇ ਬਲਬੂਤੇ ਤੇ ਲੜਾਂਗੇ। ਜੀ
ਜੀ ਜਸਵਿੰਦਰ ਜੀ, ਟਾਈਮ ਸਮਾਪਤੀ ਵੱਲ ਜਾ ਰਿਹਾ, ਇੱਕ ਖਬਰ ਹੋਰ ਸਾਂਝੀ ਕਰ ਦੇਵੋ, ਸਾਡੇ ਕੋਲ 3 ਮਿੰਟ ਬਾਕੀ ਹਨ, ਜਿੱਥੇ ਮੈਂ ਦੱਸ ਦੇਵਾਂ, ਡਰੀਮ ਬਿਗ ਟਰਾਂਸਪੋਰਟੇਸ਼ਨ ਵਾਲੇ ਮੰਨੂ ਸਰਾਏ ਜੀ, ਅਮਰਜੀਤ ਸਿੰਘ, ਕਮਲ ਜੀ ਪ੍ਰੋਗਰਾਮ ਸਪੋਂਸਰ ਕਰਦੇ ਆ ਡਰੀਮ ਬਿਗ ਟਰਾਂਸਪੋਰਟੇਸ਼ਨ। ਗੋਗਾ ਗਹੂਣੀਆ ਜੀ ਪ੍ਰੋਗਰਾਮ ਦੇਖ ਰਹੇ ਹਨ, ਬਹੁਤ ਬਹੁਤ ਧੰਨਵਾਦ। ਅਵਤਾਰ ਸਿੰਘ ਜੀ ਪ੍ਰੋਗਰਾਮ ਦੇਖ ਰਹੇ ਹਨ, ਧੰਨਵਾਦ। ਸੋ ਫੇਸਬੁੱਕ 'ਤੇ ਮੈਂ ਲਾਈਵ ਕੀਤਾ, ਸੋ ਕਾਫੀ ਮਿੱਤਰ ਸੱਜਣ ਜੁੜੇ ਹੋਏ ਹਨ। ਕੱਲ੍ਹ ਨੂੰ ਆਪਾਂ ਸਟੂਡੀਓ ਤੋਂ ਇੱਥੋਂ ਕਰਾਂਗੇ ਪ੍ਰੋਗਰਾਮ, ਅਤੇ ਪਰਸੋਂ ਨੂੰ ਆਪਾਂ ਆਪਣੇ ਟੀ ਵੀ ਸਟੂਡੀਓ ਤੋਂ ਪ੍ਰੋਗਰਾਮ ਕਰਾਂਗੇ 2 ਘੰਟੇ ਦਾ ਲਾਈਵ। ਜਸਵਿੰਦਰ ਜੀ, ਹੋਰ ਕਿਹੜੀ ਖਬਰ ਦੀ ਸਾਂਝ ਪਾਉਣਾ ਚਾਹੁੰਦੇ ਹੋ?
ਬਿਲਕੁਲ ਜੀ, ਇੱਕ ਬੜੀ ਅਹਿਮ ਖਬਰ ਹੈ ਕਿ ਜੋ ਇੱਕ ਐਂਟੀ ਕਰਪਸ਼ਨ ਨੰਬਰ ਜਾਰੀ ਕੀਤਾ ਸੀ 16 ਮਾਰਚ ਨੂੰ ਮਾਨ ਸਾਹਿਬ ਨੇ, ਕਿ ਇਹਦੇ ਉੱਤੇ ਭਾਈ ਆਪਣੀਆਂ ਸ਼ਿਕਾਇਤਾਂ ਤੁਸੀਂ ਦਰਜ ਕਰਾਉਣੀਆਂ
ਜੀ।
ਉਹਨਾਂ ਉੱਤੇ ਪਹਿਲਾਂ ਤਾਂ ਪੰਜਾਬੀਆਂ ਨੇ ਬਹੁਤ ਉਤਸ਼ਾਹ ਵਿਖਾਇਆ, ਪਰ ਜਦੋਂ ਉਹਦੇ ਵਿੱਚ ਕਾਰਵਾਈਆਂ ਬਹੁਤ ਘੱਟ ਜਾਂ ਕਹਿ ਲਈਏ ਨਾ ਮਾਤਰ ਦੀਆਂ ਹੀ ਹੋਈਆਂ, ਤਾਂ ਉਹਦੇ ਵਿੱਚ ਜਿਹੜੇ ਅੰਕੜੇ ਨਿਕਲ ਕੇ ਸਾਹਮਣੇ ਆਏ ਆ, ਉਤਸ਼ਾਹ ਕਾਫੀ ਘਟਿਆ। ਮੈਂ ਸਮੁੱਚੇ ਤੌਰ ਤੇ ਗੱਲ ਕਰਦਾ ਕਿ 15 ਮਾਰਚ ਤੋਂ 16 ਸਤੰਬਰ ਤੀਕਰ 3,38,569 ਸ਼ਿਕਾਇਤਾਂ ਪੁੱਜੀਆਂ, ਜਿਨ੍ਹਾਂ ਚੋਂ ਜੀ 4,793 ਸ਼ਿਕਾਇਤਾਂ ਜਿਹੜੀਆਂ ਬਕਾਇਦਾ ਆਡੀਓ ਵੀਡੀਓ ਕਲਿੱਪ ਦੇ ਨਾਲ ਉੱਥੇ ਭੇਜੀਆਂ ਗਈਆਂ ਸੀ। ਤੇ ਇਸ ਤੋਂ ਇਲਾਵਾ ਇਹਨਾਂ ਸ਼ਿਕਾਇਤਾਂ ਚੋਂ ਵਿਜੀਲੈਂਸ ਨੇ ਸਿਰਫ 187 ਦੇ ਖਿਲਾਫ ਹੀ ਜਿਹੜੀ ਕਾਰਵਾਈ ਕੀਤੀ, 187 ਦੇ ਖਿਲਾਫ ਹੀ 3,38,569 ਦੇ ਵਿੱਚ
ਜੀ,
ਜਿਹੜੇ ਇਹ 187 ਹੈ ਇਹਦੇ ਵਿੱਚੋਂ 45 ਜਿਹੜੇ ਕੇਸ ਨੇ ਉਹ ਪੁਲਿਸ ਦੇ ਖਿਲਾਫ ਨੇ, 66 ਕੇਸ ਜਿਹੜੇ ਉਹਦੇ ਵਿੱਚ ਗ੍ਰਿਫਤਾਰੀ ਵੀ ਹੋਈ ਹੈ ਇਸ ਨੂੰ ਲੈ ਕੇ, ਤੇ ਵਿਜੀਲੈਂਸ ਦੇ ਜਿਹੜੇ ਕੋਲੇ ਹੁਣ ਤੱਕ ਕੇਸ ਨੇ 2,477 ਸ਼ਿਕਾਇਤਾਂ ਜਿਹੜੀਆਂ ਉਹ ਦੂਸਰੇ ਵਿਭਾਗਾਂ ਨੂੰ ਦੇ ਦਿੱਤੀਆਂ ਵਿਜੀਲੈਂਸ ਨੇ ਕਿ ਇਹ ਸਾਡੇ ਹਿੱਸੇ ਦੀਆਂ ਨਹੀਂ ਗਈਆਂ। ਉਹਨਾਂ ਨੇ ਜਿਹੜੀ ਕਾਰਵਾਈ ਹੈ ਸਿਰਫ 187 ਦੀ ਰੱਖੀ ਹੈ ਵਿਜੀਲੈਂਸ ਨੇ ਆਪਣੇ ਕੋਲੇ, ਤੇ 2,477 ਜਿਹੜੀ ਉਹ ਦੂਸਰੇ ਵਿਭਾਗਾਂ ਨੂੰ ਦੇ ਦਿੱਤੀ ਹੈ
ਜੀ।
ਇਸੇ ਤਰ੍ਹਾਂ 2,129 ਜਿਹੜੀਆਂ ਸ਼ਿਕਾਇਤਾਂ ਉਹਨਾਂ ਨੂੰ ਗੈਰ ਪ੍ਰਸੰਗਿਕੀ ਕਹਿ ਦਿੱਤਾ, ਕਹਿਣ ਦਾ ਭਾਵ ਕਿ ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ, ਉਹਨਾਂ ਸ਼ਿਕਾਇਤਾਂ ਨੂੰ ਰੱਦ ਕਰ ਦਿੱਤਾ ਹੈ
ਜੀ।
ਤੇ ਇਸ ਤੋਂ ਇਲਾਵਾ 30 ਦਰਜਨ ਤੋਂ ਵੱਧ ਜਿਹੜੇ ਅਧਿਕਾਰੀ ਨੇ ਉਹ ਗਜ਼ਟ ਅਧਿਕਾਰੀ ਫੜੇ ਗਏ ਨੇ, 20 ਕੇਸ ਸਿਵਲ ਦੇ ਅਧਿਕਾਰੀਆਂ ਦੇ ਖਿਲਾਫ਼ ਵੀ ਹੋਏ ਨੇ ਤੇ 20 ਕੇਸ ਪੁਲਿਸ ਦੇ ਅਧਿਕਾਰੀਆਂ ਦੇ ਖਿਲਾਫ਼ ਵੀ ਹੋਏ ਨੇ। ਇਸ ਤੋਂ ਅਗਲੀ ਜਿਹੜੀ ਜਾਣਕਾਰੀ ਹੈ, ਸ਼ਿਕਾਇਤਕਰਤਾ ਦੀ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਬਹੁਤੇ ਲੋਕ ਨਾਰਾਜ਼ ਨੇ। ਸਭ ਤੋਂ ਪਹਿਲੀ ਜਿਹੜੀ ਸ਼ਿਕਾਇਤ ਆ ਉਹ ਬਠਿੰਡੇ ਦੇ ਸਾਧੂ ਰਾਮ ਕੋਸ਼ਲਾ ਨੇ ਕੀਤੀ ਸੀ, ਪਰ ਉਹਨਾਂ ਦੀ ਸ਼ਿਕਾਇਤ ਉੱਤੇ ਹਾਲੇ ਤੀਕਰ ਕੋਈ ਕਾਰਵਾਈ ਨਹੀਂ ਹੋਈ। ਜੇਕਰ ਮੈਂ ਮਹੀਨੇ ਵਾਈਜ਼ ਗੱਲ ਕਰਾਂ ਤਾਂ ਮਾਰਚ ਮਹੀਨੇ ਵਿੱਚ 1,19,369 ਸ਼ਿਕਾਇਤਾਂ ਲੋਕਾਂ ਨੇ ਕੀਤੀਆਂ, ਅਪ੍ਰੈਲ ਮਹੀਨੇ ਵਿੱਚ 96,983 ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਮਈ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਕਾਫੀ ਇਹ ਮੱਠਾ ਪੈ ਗਿਆ, 43,562 ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਜੁਲਾਈ ਦੇ ਵਿੱਚ ਹੋਰ ਵੀ ਘੱਟ ਗਿਆ ਜੀ, 27,543 ਲੋਕਾਂ ਨੇ ਸ਼ਿਕਾਇਤਾਂ ਕੀਤੀਆਂ। ਸਤੰਬਰ ਦੇ ਵਿੱਚ ਜਿਹੜਾ ਸਤੰਬਰ ਚੱਲ ਰਿਹਾ ਹੈ, 4,188 ਲੋਕਾਂ ਨੇ ਜਿਹੜੀਆਂ ਸ਼ਿਕਾਇਤਾਂ ਉਹ ਕੀਤੀਆਂ। ਜੇ ਔਸਤਾਂ ਵੇਖੀਏ ਤਾਂ ਔਸਤਨ ਵੇਖ ਲਈਏ ਤਾਂ ਜੀ, ਰੋਜ਼ਾਨਾ ਜਿਹੜੀਆਂ ਮਾਰਚ ਦੇ ਵਿੱਚ ਸ਼ਿਕਾਇਤਾਂ ਹੁੰਦੀਆਂ ਸੀ ਉਹ ਰੋਜ਼ਾਨਾ ਲਗਭਗ 8,000 ਸ਼ਿਕਾਇਤ ਡੇਲੀ ਆਉਂਦੀ ਸੀ ਮਾਰਚ ਦੇ ਵਿੱਚ
ਜੀ,
ਅਪ੍ਰੈਲ ਦੇ ਵਿੱਚ ਇਹ ਘੱਟ ਕੇ 3,200 ਰਹਿ ਜਾਂਦੀ ਹੈ, 3,232 ਰਹਿ ਜਾਂਦੀਆਂ ਨੇ। ਅਗਸਤ ਦੇ ਵਿੱਚ ਘੱਟ ਕੇ ਜੀ ਇਹ, ਮਾਫ ਕਰਨਾ, ਜੁਲਾਈ ਵਿੱਚ ਘੱਟ ਕੇ 917 ਰਹਿ ਜਾਂਦੀਆਂ, ਅਗਸਤ ਦੇ ਵਿੱਚ ਘੱਟ ਕੇ ਜੀ ਇਹ 726 ਰਹਿ ਜਾਂਦੀਆਂ, ਤੁਸੀਂ ਹੈਰਾਨ ਹੋਵੋਗੇ, ਸਤੰਬਰ ਦੇ ਵਿੱਚ ਘੱਟ ਕੇ ਇਹ 261 ਹੀ ਰਹਿ ਜਾਂਦੀਆਂ। ਇਸ ਤਰੀਕੇ ਦੇ ਨਾਲ ਲੋਕਾਂ ਦਾ ਐਂਟੀ ਕਰਪਸ਼ਨ ਨੰਬਰ ਦੇ ਉੱਤੇ ਉਤਸ਼ਾਹ ਜਿਹੜਾ ਉਹ ਮੱਠਾ ਪੈ ਗਿਆ ਜੀ।
ਜਸਵਿੰਦਰ ਸਰ, ਬਹੁਤ ਬਹੁਤ ਧੰਨਵਾਦ, ਰੱਬ ਤੁਹਾਨੂੰ ਰਾਜਗੁਜੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਫਿਰ ਮਿਲਦੇ ਆ ਵੱਖ ਵੱਖ ਦੇ ਵਿੱਚ, ਬਹੁਤ ਬਹੁਤ ਧੰਨਵਾਦ
ਜੀ, ਬਹੁਤ ਬਹੁਤ ਧੰਨਵਾਦ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
ਪਿਆਰ ਭਰੀ ਸਤਿ ਸ਼੍ਰੀ ਅਕਾਲ ਜਸਵਿੰਦਰ ਯਾਰ ਜੀ, ਖਬਰਾਂ ਲੈ ਕੇ ਆਏ ਸਨ, ਵਿਰਾਸਤ ਟੀਵੀ 'ਤੇ ਦੇਖਿਆ ਕਰੋ ਜ਼ਰੂਰ, ਅਤੇ ਕਾਫੀ ਸਾਰੀ ਜਾਣਕਾਰੀ ਲੈ ਕੇ ਆਉਂਦੇ ਆ, ਅਤੇ ਵਿਊ ਪੁਆਇੰਟ ਪ੍ਰੋਗਰਾਮ ਹੁੰਦਾ, ਵੱਖੇ ਵੱਖੇ ਪ੍ਰੋਗਰਾਮ ਚੱਲਦੇ ਵਿਰਾਸਤ ਟੀਵੀ 'ਤੇ, ਟਰੱਕੇ ਟੱਡੇ ਟੀਵੀ 'ਤੇ। ਸੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਸੋਮਵਾਰ ਦਾ ਦਿਨ ਹੈ, ਦਿਲ ਤਾਂ ਸਾਡਾ ਵੀ ਨਹੀਂ ਲੱਗਦਾ, ਚਾਹੇ ਤੁਹਾਡਾ ਨਾ ਲੱਗਦਾ ਹੋਵੇ, ਦਿਲ ਤਾਂ ਲਾਉਣਾ ਹੀ ਪੈਣਾ, ਕੰਮ ਤਾਂ ਕਰਨਾ ਹੀ ਪੈਣਾ। ਮੇਰੇ ਨਾਲ ਬਾਅਦ ਸੰਪਰਕ ਕਰਨਾ 416-451-2222 'ਤੇ ਕਰ ਸਕਦੇ ਹੋ। ਹੈਵ ਅ ਗੁੱਡ ਡੇ, ਸਟੇ ਸੇਫ, ਸਟੇ ਹੈਲਥੀ, ਗੁੱਡ ਬਾਏ।
ਸਾਡਾ ਦਿਲ ਨਹੀਂ ਹੋ ਲੱਗਦਾ ਕੱਲਿਆਂ ਦਾ, ਸਾਨੂੰ ਆ ਕੇ ਮਿਲ ਜਾ, ਸਾਡਾ ਦਿਲ ਨਹੀਂ ਹੋ ਲੱਗਦਾ ਕੱਲਿਆਂ ਦਾ, ਸਾਨੂੰ ਆ ਕੇ ਮਿਲ ਜਾ, ਦਰਿਆ ਚ ਹੋਏ ਚੱਲਿਆਂ ਦਾ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
The most glorious. The most exciting. The most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 905-874-7171
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 51960